ਵਾਹਿਗੁਰੂ ਸਾਹਿਬ ਜੀਓ, ਭੋਗ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ, ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਾਹਰ ਨ ਵਿਛੜਿਆਹੋ। ਬਾਹਰ ਜਾਓ ਲਖ ਵੇਰੀਆ, ਹਰ ਸੱਜਣ ਅਗਮ ਅਗਾਹੋ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਭੋਗ ਸਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹੋ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਭੋਗ ਸਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹੋ। ਭੋਗ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਪੋਹ ਦੇ ਮਹੀਨੇ ਦਾ ਪਹਿਲਾ ਦਿਨ ਹੈ, ਜਿਸ ਨੂੰ ਸੰਗਰਾਂਦ ਕਰਕੇ ਕਿਹਾ ਜਾਂਦਾ ਹੈ। ਸੋ ਆਪ ਸੰਗਤਾਂ ਦੂਰੋਂ ਨੇੜਿਓਂ ਇਸ ਸਥਾਨ ਤੇ ਵਿਸ਼ੇਸ਼ ਕਰਕੇ ਸੰਗਰਾਂਦਾਂ ਵਾਲੇ ਦਿਨ ਜਾਂ ਗੁਰਪੁਰਬਾਂ ਵਾਲੇ ਦਿਨ ਇੱਥੇ ਵਿਸ਼ੇਸ਼ ਵਿਚਾਰ ਹੁੰਦੀ ਹੈ, ਉਹ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿਚਾਰ ਸੁਣਨ ਵਾਸਤੇ ਆਪ ਪੁੱਜਦੇ ਹੋ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜਿਸ ਤਰ੍ਹਾਂ ਉਹ ਸਮਾਂ ਅਸੀਂ ਇੱਧਰ ਲਾਉਂਦੇ ਹਾਂ ਉਹ ਸਫਲਾ ਹੋਵੇ। ਸੋ ਆਪ ਸੰਗਤਾਂ ਨੇ ਗੁਰੂ ਘਰ ਦੀ ਰੀਤੀ ਅਨੁਸਾਰ 12 ਮਹੀਨੇ ਦਾ ਪਾਠ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਇਹ ਵਰਤਮਾਨ ਮਹੀਨਾ ਹੈ, ਜੋ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਹਨ, ਉਹ ਪੋਹ ਦੇ ਮਹੀਨੇ ਦਾ ਪਾਠ ਸਰਵਣ ਕੀਤਾ ਹੈ। ਸੋ ਅਸੀਂ ਹਮੇਸ਼ਾ ਹੀ ਚਾਹੁੰਦੇ ਰਹਿੰਦੇ ਹਾਂ ਕਿ ਜਿਹੜਾ ਵੀ ਕੋਈ ਜੀ ਮਹੀਨਾ ਚੜ੍ਹੇ ਉਹਦੇ ਅੰਦਰ ਸੁੱਖ ਸ਼ਾਂਤੀ ਰਹੇ, ਬੜਾ ਸੁਹਾਵਣਾ ਲੱਗੇ, ਸੁਖਦਾਇਕ ਅਤੇ ਸੋਭਾ ਵਾਲਾ ਲੱਗੇ। ਸੁਪੋਜ਼ ਮਹੀਨੇ ਨੂੰ ਆਰੰਭ ਕਰਦਿਆਂ ਹੋਏ ਸਤਿਗੁਰੂ ਮਹਾਰਾਜ ਜੀ ਨੇ ਅਖੀਰ 'ਤੇ ਇਹੀ ਸਾਡੀ ਜੋ ਇੱਛਾ ਹੈ ਕਿ ਸੋਭਾ ਵੀ ਹੋਵੇ ਅਤੇ ਸੁੱਖ ਵੀ ਹੋਵੇ, ਇਹੀ ਜਿੰਨੇ ਵੀ ਕੋਈ ਛੋਟੇ ਤੋਂ ਲੈ ਕੇ ਜਾਂ ਅਵਸਥਾ ਤੋਂ ਲੈ ਕੇ ਅਖੀਰਲੀ ਅਵਸਥਾ ਤੱਕ ਹਮੇਸ਼ਾ ਸਾਡੀ ਇਹ ਇੱਛਾ ਬਣੀ ਰਹਿੰਦੀ ਹੈ। ਮਨੁੱਖ ਸ੍ਰਿਸ਼ਟੀ ਦੀ ਬਿਲਕੁਲ ਸਾਰੇ ਜਿੰਨੇ ਵੀ ਦੇਵ ਸ੍ਰਿਸ਼ਟੀ ਹੈ, ਅਸੁਰ ਸ੍ਰਿਸ਼ਟੀ ਹੈ, ਸੂਖਮ ਸ੍ਰਿਸ਼ਟੀ ਹੈ, ਉਹ ਸਾਰੇ ਇਸ ਚੀਜ਼ ਨੂੰ ਚਾਹੁੰਦੇ ਆ। ਜਿੰਨੇ ਵੀ ਜੀਵ ਹਨ, 84 ਲੱਖ ਜੂਨ ਹੈ, ਉਹਨਾਂ ਦੇ ਅੰਦਰ ਜੀਵ ਆਤਮਾ ਹੈ ਆਪਣਾ ਆਪ, ਇਹ ਸਭ ਕੁਛ ਚਾਹੁੰਦੇ ਰਹਿੰਦੇ ਹਾਂ। ਪਰ ਵਿਚਾਰ ਇੱਥੇ ਹੁਣ ਇਹ ਸੁਣ ਕੇ ਤੇ ਆਪਣੇ ਮਨ ਦੇ ਵਿੱਚ ਆਪਣੀ ਬੁੱਧੀ ਦੇ ਵਿੱਚ ਇਹ ਨਿਰਣਾ ਕਰਨਾ ਵੀ ਜਿਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਕਿ ਸੁਖ ਹੋਵੇ ਤੇ ਸਤਿਕਾਰ ਹੋਵੇ, ਸਤਿਕਾਰ ਜਿਹੜਾ ਹੈ ਉਹ ਅਸੀਂ ਇਸ ਸੰਸਾਰ ਦੇ ਵਿੱਚ ਜੋ ਪਰਮੇਸ਼ਵਰ ਦੀ ਮਾਇਆ ਰਚਿਤ ਹੈ ਸੰਸਾਰ, ਇਸ ਦੇ ਵਿੱਚ ਵੱਡੀ ਪਦਵੀ ਹੋਵੇ, ਉਹਦਾ ਵੀ ਉਹ ਸਤਿਕਾਰ ਹੈ, ਉਸ ਦੇ ਵਿੱਚ ਵੀ ਫਿਰ ਸਾਡੀ ਆਤਮਾ ਕਹਿ ਦਿਓ, ਬੁੱਧੀ ਕਹਿ ਦਿਓ, ਉਹ ਸੁਖ ਮੰਨਦੀ ਹੈ ਵੀ ਹਾਂ ਠੀਕ ਹੈ। ਇਸੇ ਤਰ੍ਹਾਂ ਹੀ ਹੋਰ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਇਹ ਪੰਜੇ ਗਿਆਨ ਇੰਦਰੀ ਹੈ, ਜਵਾਨ ਹੈ, ਜੇਬਾ ਹੈ, ਨਾਸਕਾ ਹੈ, ਨੱਕ ਹੈ, ਕੰਨ ਹੈ, ਇਹ ਚਮੜੀ ਹੈ ਸਾਡੇ ਸਰੀਰ ਨੂੰ, ਇਹਨਾਂ ਨੂੰ ਰਸਾਂ ਦੇ ਜਿੰਨੇ ਵੀ ਪਦਾਰਥਾਂ ਦੇ ਰਸ ਰਸ ਹਨ, ਛੇ ਰਸ ਆਮ ਸੰਸਾਰ ਦੇ ਵਿੱਚ ਮੰਨੇ ਗਏ ਹੈ ਕਿ ਉਹਨਾਂ ਨੂੰ ਜਿਵੇਂ ਆਮ ਪ੍ਰਸਿੱਧ ਹੈ, ਮਿੱਠਾ ਹੈ, ਕੌੜਾ ਹੈ, ਇਸ ਤਰ੍ਹਾਂ ਇਹ ਤਾਂ ਪ੍ਰਸਿੱਧ ਹੀ ਹਨ ਵੀ ਮਿੱਠੀ ਚੀਜ਼ ਹੈ, ਕੌੜੀ ਚੀਜ਼ ਹੈ, ਫਿੱਕੀ ਚੀਜ਼ ਹੈ, ਅਤੇ ਨੇਤਰ ਹੈ, ਇਹਨਾਂ ਦੁਆਰਾ ਸਾਨੂੰ ਗਿਆਨ ਹੁੰਦਾ। ਇਹਨਾਂ ਦਾ ਆਪੋ ਆਪਣਾ ਵੱਖਰਾ ਵੱਖਰਾ ਇਹਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਗੁਣ ਰੱਖਿਆ ਹੈ। ਕੰਨ ਜਿਹੜੇ ਹੈ ਇਹ ਸੁਣ ਸਕਦੇ ਹੈ ਸ਼ਬਦ ਦੇ ਤਾਈਂ, ਅਤੇ ਇਹ ਫਿਰ ਇਸ ਤਰ੍ਹਾਂ ਹੀ ਕਰਮ ਇੰਦਰੀ ਹੈ ਜਿਹਨਾਂ ਤੋਂ ਕੰਮ ਹੁੰਦਾ ਹੈ, ਜਿਵੇਂ ਬੋਲਣ ਦਾ ਕੰਮ ਜਿਹੜੀ ਹੈ ਇਹ ਵਾਕ ਇੰਦਰੀ ਹੈ, ਇਹ ਇੱਕ ਜਿਹੜਾ ਮਾਸ ਦਾ ਹੀ ਟੁਕੜਾ ਸਾਡੇ ਜਿਸ ਨੂੰ ਰਸਨਾ ਕਹਿ ਦਿੰਦੇ ਹਾਂ, ਰਸ ਲੈਣ ਤੋਂ ਰਸਨਾ ਕਹਿੰਦੇ ਹੈ, ਅਤੇ ਬੋਲਣ ਤੋਂ ਉਹਨੂੰ ਜ਼ਬਾਨ ਵੀ ਕਹਿ ਦਿੰਦੇ ਹੈ। ਇਹ ਦੋ ਕੰਮ ਇੱਕੋ ਹੀ ਕਰਦੀ ਹੈ, ਪਰ ਇਹ ਸੁਣ ਨਹੀਂ ਸਕਦੀ, ਵੇਖ ਨਹੀਂ ਸਕਦੀ, ਅੱਖਾਂ ਵੇਖ ਸਕਦੀਆਂ ਨੇ ਉਹਨਾਂ ਨਾਲ, ਅਤੇ ਇਹਨਾਂ ਨਾਲ ਫਿਰ ਜਿਹੜੀ ਚਮੜੀ ਹੈ ਇਹਦੇ ਵਿੱਚ ਇਹਦਾ ਸਪਰਸ਼ ਵਿਸ਼ਾ ਹੈ, ਜਿਸ ਜਿਸ ਪਦਾਰਥ ਨੂੰ ਕੋਈ ਇੰਦਰੀਏ ਦਾ ਵੀ ਇਹਦਾ ਨਿਰਣਾ ਕੀ ਹੈ, ਕਹਿੰਦੇ ਕੀ ਨੇ, ਜਿਹੜਾ ਸਾਧਨ ਹੈ, ਜਿਵੇਂ ਜਿਸ ਤਰ੍ਹਾਂ ਵਿੱਚ ਕੋਈ ਬਾਹਰਲਾ ਦਿਸ਼ਾਂ ਇਸ ਵਾਸਤੇ ਹੁੰਦਾ, ਸਮਝਣ ਵਾਸਤੇ ਹੁੰਦਾ, ਸੁਖਾਲਾ ਸਮਝ ਆ ਜਾਏ, ਕਿਉਂ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਤਾਂ ਬਹੁਤ ਸੂਸ਼ਮ ਅਤੇ ਸੂਸ਼ਮ ਹੈ, ਸੂਸ਼ਮ ਅਤੇ ਸੂਸ਼ਮ ਕਰਕੇ ਨੇ ਬਿਰਧਨ ਬਿਰਧ ਬਤਾਏ, ਅਤੇ ਵੱਡਿਆਂ ਤੋਂ ਵੱਡਾ ਵੀ ਹੈ, ਅਤੇ ਇਹੀ ਵਿਚਾਰ ਹੈ ਸਾਡੀ ਸਾਰਿਆਂ ਦੇ ਆਉਣੇ ਵੀ ਹੈ और जितने भी वेद शास्त्र या होर संसार विच ईसे मूसे होर इस तरह के धर्म ग्रंथ हैं, जैन बौद्ध आदि है, बहुत मत मतांतर हैं। एक भारत दे विच उन्हां दा सारयां दा ही यही प्रयोजन है। जिहड़ा परमेश्वर है या आत्मा है परात्मा है वही सब तो उत्तम है, वही सब तो प्राप्त करने योग है। पर उन्हां दा भी उन्होंने वखो वखरा निर्णय किया है। पहला तो वाहिगुरु परमेश्वर या आम प्रसिद्ध लोग भी रब वो वखो वखरिया बोलियां ने भेद अनुसार उसके नाम भी जड़े ने देश देश की भाषा अनुसार वखो वखरे रखे हुए ने, या गुणा करके भी उसके नाम पे हुए हैं, उसके करतबा करके भी उसके नाम पे हुए हैं, तो उसके जड़े कोई कार्य रूप ब्रह्म जिन्होंने कहते हैं अवतार है उन्होंने भेजता है, मुसलमान पैगंबर कह देंगे है, या इतने उन्होंने तो साधन करवा के फिर उस पदवी प्राप्त होंगे है। उन्होंने भी नाम जड़े ने वो भी इस तरह ही परमेश्वर भी एक कारण रूप दे असल परमेश्वर जड़ा है, तो उन्होंने भी लोग परमेश्वर रूप करके ही बनते हैं जी। जिमें जड़े कोई विष्णु भगवान मनन वाले है उन्हें 24 अवतार होए है, और शिवजी ने यह सुखाला दृष्टांत है समझण वास्ते, क्यों साड़ी जिहड़ी होंद है ना भारत भूमि दे विच पहले इन्हां देवी देवतां दे ही आधार से गिणी मिथी जाती है। जिन्हां नूं असीं आम करके हिंदू लोग कह देने, पर हिंदू शब्द कदों दा वर्तों दे विच आया है यदि भी विचार करने योग होंगी है और समझना चाहिए। उन्होंने भी नाम ने बहुते उन्होंने भी फिर परमेश्वर मनी जाते हैं, या असल शुद्ध जड़ा वो परमेश्वर नहीं है। इस तरह ही जड़े पैगंबर हैं वो भी परमेश्वर नहीं हैं। होर भी क्यों जे उन्होंने परमेश्वर मनांगे तो फिर परमेश्वर या खुदा या गाड वो तो एक है, किन्ने एक परमेश्वर हो गए। सो भी जेडे शब्द है या वाक है या वर्ण हन, वर्णा तो कम शुरू होता है। वर्ण अखरां का भी नाम है, होर भी जैसा प्रसंग होवे उहदा वर्ण अशर्म भी होंदे हन, वर्ण रंग का भी नाम है। तो अगे फिर उन्हां तों शब्द या पल या वाक, वाकां तो अगे फिर जी बाणी है, जपजी साहब बाणी है, उहदे अंदर बहुत सारियां सी उहनां नूं पौड़ियां कहने, जपजी साहब दियां इन्नियां पौड़ियां ने, सुखनी साहब बाणी है वो समग्र हो जाती है। जिस तरह सारे श्री गुरु ग्रंथ साहिब जी दे विच सारियां बाणियां एकत्र होने करके गुंथन होने करके उहनूं फिर गुरु ते नाल ग्रंथ ग्रंथ का अर्थ भी जड़ा है ना ਗ੍ਰੰਥ ਗ੍ਰੰਥੀ ਗੰਢ ਨੂੰ ਵੀ ਕਹਿ ਦਿੰਦੇ ਹੈ, ਗ੍ਰੰਥ ਗੁੰਥਨ ਚੀਜ਼ ਕੀਤੀ ਨੂੰ ਵੀ ਕਹਿ ਦਿੰਦੇ ਜਿਸ ਤਰ੍ਹਾਂ ਗੁੰਦੀ ਹੋਵੇ, ਇਕੱਤਰ ਕੀਤੀ ਹੋਵੇ ਉਹਦੇ ਵਿੱਚ, ਤੇ ਉਹਦਾ ਨਾਂ ਹੈ ਵੀ ਗੁਰੂ ਜਿਹੜਾ ਹੈ ਉਹ ਅਗਿਆਨ ਜਾਂ ਮਾਇਆ ਦਾ ਭਰਮ ਪਿਆ ਜੀ, ਸਾਨੂੰ ਹਉਮੈ ਬੜੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਸਾਰੀਆਂ ਚੀਜ਼ਾਂ ਨੇ, ਇਸ ਨੂੰ ਇਹ ਮਾਇਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਜੇ ਮਾਇਆ ਕਿਸੇ ਨੂੰ ਸਮਝ ਨਾ ਆਵੇ, ਮਾਇਆ ਮਾਇਆ ਦਾ ਕੀ ਹੈ ਵੀ ਮਾਈ ਮਾਇਆ ਛਲ, ਜਿਹੜੀ ਛਲ ਕਰ ਜਾਵੇ ਛਲ ਲਵੇ, ਤੇ ਇਸ ਨੂੰ ਉਹ ਪ੍ਰਸੰਗ ਅਨੁਸਾਰ ਅਰਥ ਹੋਊਗਾ ਵੀ ਇਹਨੂੰ ਕੋਈ ਐਸਾ ਉਹ ਛਲਦੀ ਹੈ ਸਾਰਿਆਂ ਨੂੰ, ਛਲ ਆਦਮੀ ਕਰਦਾ ਜਿਹਦਾ ਪਤਾ ਨਾ ਲੱਗੇ ਤੇ ਐਸਾ ਕੰਮ ਕਰ ਜਾਣਾ, ਅਗਲੇ ਦਾ ਨੁਕਸਾਨ ਕਰ ਜਾਣਾ ਛਲ ਦੇ ਨਾਲ, ਠੱਗੀ ਮਾਰ ਜਾਣੀ, ਇਹ ਸਾਰੇ ਛਲ ਦੇ ਹੀ ਕੰਮ ਨੇ। ਤੇ ਉਹ ਫਿਰ ਜਿਹੜਾ ਛਲ ਆਦਮੀ ਕਰਦਾ ਹੈ, ਜਿਹਨੇ ਆਪਣੇ ਆਪ ਨੂੰ ਅਸੀਂ ਬੜੇ ਚਤੁਰ ਹੋਣੇ ਸਾਰੇ, ਕੋਈ ਵੀ ਘਾਟਨਕ ਨਹੀਂ ਕਹਾਇਆ ਵੀ ਮੈਂ ਬੜਾ ਸਿਆਣਾ ਹੈ, ਮੈਂ ਬੜਾ ਚਤੁਰ ਹੈ, ਮੈਂ ਬੜਾ ਸੁੰਦਰ ਹੈ, ਮੈਂ ਬੜਾ ਇਹ ਹਉਮੈ ਹੀ ਹੈ, ਪਰ ਉਹ ਵੇਖ ਲਓ ਛੱਡ ਜਾਂਦੇ ਹੈ ਇਸ ਚੀਜ਼ ਨੂੰ। ਉਹ ਫਿਰ ਜੇ ਕਿਸੇ ਧਰਮੀ ਆਦਮੀ ਨੂੰ ਜਾਂ ਵੀ ਉਹ ਦੇਖਦੇ ਵੀ ਇਸ ਰਸਤੇ ਤੇ ਚੱਲਦਾ ਹੈ, ਇਸ ਮਾਰਗ ਦੇ ਉੱਤੇ ਚੱਲਦਾ ਹੈ ਵੀ ਇਹਨਾਂ ਠੱਗੀ ਮਾਰਨੀ ਹੈ, ਛਲ ਕਰਨਾ, ਜੇ ਤੂੰ ਮਾਇਆ ਜਾਂ ਹੋਰ ਚੀਜ਼ ਖੋਣੀ ਹੈ, ਤੇ ਉਸ ਤਰ੍ਹਾਂ ਦਾ ਉਹ ਬਾਣਾ ਬਣਾਉਣਗੇ ਧਾਰਮਿਕ, ਜਿਸ ਤਰ੍ਹਾਂ ਆਪਣੇ ਆਮ ਕਹਿੰਦੇ ਸੰਤ ਕਹਿੰਦੇ ਗੋਲ ਪੱਗ ਰੱਖਦੇ ਹੁੰਦੇ ਜੀ, ਕੋਈ ਚਿੱਟੀ ਰੱਖਦਾ ਹੁੰਦਾ, ਦੂਸਰੇ ਸਿੰਘ ਜਿਹੜੇ ਨੇ ਕੋਈ ਨੀਲੀ ਪੱਗ ਰੱਖਦਾ ਜੀ, ਕਿਰਪਾਨ ਗਾਤਰੇ ਹੁੰਦੀ ਹੈ, ਚੋਲਾ ਚੰਗਾ ਹੁੰਦਾ, ਉਹ ਦੂਜਿਆਂ ਨਾਲ ਵੱਧ ਬਣਾਉਣਗੇ। ਇੱਕ ਤਾਂ ਸਧਾਰਨ ਜਿਹਾ ਵੀ ਆਪਣਾ ਨਿਭਾਅ ਕਰਨਾ ਹੈ, ਸਰੀਰ ਨੂੰ ਸਰੀਰ ਮਾਤਰ ਟੱਪਣਾ ਹੈ, ਜਾਂ ਸਾਫ ਦੇ ਨਾਲ ਠੰਡ ਤੇ ਗਰਮੀ ਦੇ ਉਸ ਤਰ੍ਹਾਂ ਕੱਪੜਾ ਪਾਉਣਾ ਤੇ ਸਧਾਰਨ ਤੇ ਸਾਫ ਪਾਉਣਾ ਹੈ। ਇੱਕ ਹੈ ਵੀ ਐਨ ਚੰਗੀ ਤਰ੍ਹਾਂ ਡੱਟ ਫੱਟ ਕੇ ਦਿਖਾਉਣੀ ਆ, ਸ਼ੋਭਾ ਦਿਖਾਉਣੀ, ਜਿਹਦੇ ਨਾਲ ਨੇਤਰਾਂ ਦਾ ਕੰਮ ਹੈ ਦੇਖਣ ਦੇ ਨਾਲ ਹੀ ਪਤਾ ਲੱਗੇ, ਹੋਰ ਨਾਲ ਮਾਇਆ ਵੀ ਆਪਣੇ ਮਾਲਾ ਵੀ ਲੈ ਲੈਣੀ, ਵੀ ਇੱਕ ਧਰਮ ਦਾ ਵੀ ਮਾਲਾ ਨਾਲ ਗਿਣ ਮਿਣ ਕੇ ਅਸਲ ਪੈ ਹੁੰਦਾ ਵੀ ਕੋਈ ਭਜਨ ਬੰਦਗੀ ਕਰਨੀ ਤੇ ਉਹਦੀ ਗਿਣਤੀ ਹੋਣੀ। ਤੇਰੀ ਘੜੀ ਖੜੀ ਆ ਵੀ ਮੈਨੂੰ ਕੀ ਪਤਾ ਲੱਗੂਗਾ, ਉਹ ਹੁੰਦਾ ਹੈ ਗੁਰੂ ਖਾਂਡਾ, ਉਹ ਦਿਖਾਵਾ ਨਹੀਂ ਕਰਦੇ, ਕਿਉਂਕਿ ਜਿਹੜਾ ਕੋਈ ਭਜਨ ਬੰਦਗੀ ਕਰਨ ਵਾਲਾ ਹੈ ਅਸਲੀ, ਉਹ ਤਾਂ ਕਹਿੰਦਾ ਵੀ ਪਹਿਲਾਂ ਪਤਾ ਹੀ ਨਾ ਲੱਗੇ, ਆਮ ਲੋਕ ਕਹਿਣਗੇ ਜੀ ਉਹ ਨੇੜੇ ਜਾਣਗੇ ਹੋਰ ਹੋਣਗੇ, ਤੇ ਕਈ ਜਾਣ ਕੇ ਵੀ ਫਿਰ ਉਹ ਜਿਹਾ ਵੀ ਜਮਾਂ ਹੀ ਨਾ ਪਤਾ ਲੱਗੇ। ਉਸ ਤਰ੍ਹਾਂ ਦਾ ਇੱਕ ਹੁੰਦਾ ਉਹਨਾਂ ਦਾ ਵੀ, ਦੂਸਰੇ ਚਲੋ ਠੱਗੀ ਹੈ ਤਾਂ ਉਹ ਵੀ ਠੱਗੀ, ਉਹ ਸੂਖਮ ਠੱਗੀ ਹੈ, ਇੱਕ ਤਾਂ ਹੈਗੀ ਨਾ ਠੱਗਾਂ ਦੀ ਠੱਗੀ, ਉਹ ਵੱਡੇ ਠੱਗ ਨੇ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਕਿਹਾ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ। ਕਿਸੇ ਨੂੰ ਵੀ ਇਸ ਦੇ ਉੱਤੇ ਉਹਦੀ ਇੱਜ਼ਤ ਨਹੀਂ ਰਹਿਣ ਦਿੱਤੀ ਇਹਨਾਂ ਨੇ। ਉਹ ਫਿਰ ਬਾਣੇ ਬਣਾਉਂਦੇ ਜਿਹੜੇ ਨੇ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਛਲ ਇਹ ਹੈ ਤੇ ਕਾਮ ਕ੍ਰੋਧ ਮਾਇਆ ਸਮਝਣ ਵਾਸਤੇ ਵੀ ਪੰਜ ਭੂਤ ਜਣੇ ਇੱਕ ਮਾਏ ਇਹ ਸਾਰਾ ਨਿਰਣਾ ਹੋ ਰਿਹਾ ਹੈ ਪੋਹ ਦੇ ਮਹੀਨੇ ਦੇ ਉੱਤੇ ਵੀ ਪੋਖ ਸੁਹੰਦਾ ਸੋਖ ਵਾਲਾ ਸਰਵ ਸੁਖ ਇਸ ਵਾਸਤੇ ਬੈਠਦੇ ਹਾਂ ਉਹਨੇ ਇੱਕੋ ਹੀ ਮਹੀਨਾ ਨਹੀਂ ਇੱਕੋ ਹੀ ਚੀਜ਼ ਉਹੀ ਕਰਨ ਦੇ ਨਾਲ ਸਾਰੇ ਮਹੀਨੇ ਹੀ ਸਫਲੇ ਹੋ ਜਾਣ ਸਾਰੇ ਸਾਲ ਹੀ ਸੁਭਾ ਵਾਲੇ ਹੋ ਜਾਣ ਤੇ ਸਾਰਿਆਂ ਤੋਂ ਵੱਡੀ ਪਦਵੀ ਸਾਨੂੰ ਪ੍ਰਾਪਤ ਹੋਵੇ ਫਿਰ ਸਾਨੂੰ ਮੌਤ ਦਾ ਡਰ ਹੈ ਦੁੱਖ ਦਾ ਡਰ ਹੈ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਣ ਤੇ ਅਵਿਨਾਸ਼ੀ ਪਦ ਬਲਕਿ ਉਸ ਦਾ ਉਹ ਜਿਹੜਾ ਇਹਨਾਂ ਚੀਜ਼ਾਂ ਤੋਂ ਰਹਿਤ ਹੈ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਕ ਭਾਵ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰਪ੍ਰਸਾਦ ਜਪ ਗੁਰੂ ਇੱਥੇ ਕਿਹੜਾ ਹੈ ਉਹ ਕਿਸੇ ਗੁਰਮੁਖਾਂ ਦੀ ਵਿਚਾਰ ਹੈ ਕਿ ਆ ਮੂਲ ਮੰਤਰ ਦਾ ਵੀ ਤੇ ਉਹ ਰੌਲਾ ਰੱਖਦੇ ਨਾ ਵੀ ਇਹ ਮੂਲ ਮੰਤਰ ਜੀ ਗੁਰਪ੍ਰਸਾਦ ਹੈ ਤਾਂ ਹੀ ਉਹ ਦੂਸਰੇ ਕਹਿੰਦੇ ਵੀ ਇਹ ਨਹੀਂ ਨਾਨਕ ਹੋਸੀ ਵੀ ਸੱਚ ਨਹੀਂ ਹੈ ਚਲੋ ਉਹ ਕਿਸੇ ਨੇ ਬਾਬੇ ਨੰਦ ਸੋਹਣਾ ਤੋਂ ਪੁੱਛਿਆ ਕਿ ਜੀ ਮੂਲ ਮੰਤਰ ਇਹ ਉਹਨਾਂ ਦਾ ਨਿਸ਼ਚਾ ਵੀ ਗੁਰ ਨਾਨਕ ਹੋਸੀ ਵੀ ਸੱਚ ਤੱਕ ਹੈ ਉਹ ਕਹਿੰਦੇ ਜੀ ਇੱਕ ਓਂਕਾਰ ਸਤਨਾਮ ਕਰਦਾ ਗੁਰਪ੍ਰਸਾਦ ਜਪ ਅਖੇ ਤੂੰ ਇੱਥੇ ਤਾਂ ਜਪ ਆ ਗਿਆ ਗੁਰਪ੍ਰਸਾਦ ਜਪ ਤੇ ਉਹਦੀ ਤੁਸੀਂ ਪ੍ਰਾਪਤ ਕਰਨੀ ਹੈ ਤੇ ਗੁਰੂ ਨੂੰ ਛੱਡ ਦਿੱਤਾ ਹੋਏ ਗੁਰੂ ਤੁਹਾਡਾ ਕੌਣ ਹੈ ਗੁਰੂ ਨਾਨਕ ਸਾਹਿਬ ਇਹ ਤੁਸੀਂ ਉਹਨੂੰ ਛੱਡ ਕੇ ਕਿਵੇਂ ਪ੍ਰਾਪਤ ਕਰ ਲਓਗੇ ਇੱਕ ਦਲੀਲ ਉਹਨਾਂ ਨੇ ਦਿੱਤੀ ਇਹ ਗੱਲ ਤਾਂ ਠੀਕ ਹੈ ਗੁਰੂ ਦੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਤੇ ਵਾਸ ਤੇ ਤੋਂ ਸਭ ਗੁਰੂਆਂ ਨੇ ਗੁਰੂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਪਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤੇ ਉਸਨੇ ਕਿਹਾ ਵੀ ਠੀਕ ਹੈ ਮੈਂ ਪਾਰਬ੍ਰਹਮ ਪਰਮੇਸ਼ਰ ਹੈ ਇਹ ਗੁਰ ਪਰਮੇਸ਼ਰ ਹੈ ਇਕੱਲਾ ਹੀ ਪਰਮੇਸ਼ਰ ਹੋਵੇ ਆ ਸੰਸਾਰ ਮਾਇਆ ਰਚਨ ਨਾ ਹੋਵੇ ਤੇ ਫਿਰ ਇਹ ਸੰਸਾਰ ਹੈ ਜਾਂ ਹੋਰ ਇਹਦੇ ਵਿੱਚ ਫਸੇ ਹੋਏ ਨੇ ਇਹਨਾਂ ਨੂੰ ਕੱਢਣਾ ਹੈ ਤੇ ਫਿਰ ਹੀ ਉਹ ਗੁਰੂ ਸਰੂਪ ਪਾਉਂਦਾ ਨਾ ਉਹ ਗਿਆਨ ਦਾ ਨਾਸ਼ ਕਰਦਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਗਿਆਨ ਕੀ ਹੋਣੀ ਉਹਦੇ ਪੂਰੀ ਸਮਝ ਹੋ ਕੇ ਨਿਸ਼ਚਾ ਹੋ ਜਾਣਾ ਜਿਵੇਂ ਅਸੀਂ ਕੋਈ ਚੀਜ਼ ਦੇਖਦੇ ਹਾਂ ਉਹਦਾ ਆਪਣੇ ਛੋਟੇ ਜਿਹੀ ਧੁੰਦਲੀ ਜਾਂ ਹੋਰ ਰੱਖਣਾ ਠੀਕ ਉਹਦਾ ਸੰਬੰਧ ਨਾ ਹੋਇਆ ਜਾਂ ਹੋਰ ਕੋਈ ਐਸੇ ਦੋਸ਼ ਹੋਏ ਜਾਂ ਪਰਮ ਗਿਆਨ ਹੋ ਗਿਆ ਤੇ ਉਹਦੇ ਵਿੱਚ ਫਿਰ ਉਹ ਪੂਰੀ ਉਹਦੀ ਸਮਝ ਨਹੀਂ ਹੋਈ ਸਮਝ ਪਹਿਲਾਂ ਜਦੋਂ ਉਹਦੇ 'ਚ ਥੋੜ੍ਹਾ ਜਿਹਾ ਫਰਕ ਰਿਹਾ ਉਹਦੇ 'ਚ ਥੋੜ੍ਹੀ ਜਿਹੀ ਸਮਝ ਤਾਂ ਹੋਈ ਨਿਸ਼ਚਾ ਨਾ ਹੋਇਆ ਇਹ ਚੀਜ਼ ਪੂਰੀ ਕਹਿੰਦੇ ਫਰਕ ਹੈ ਥੋੜ੍ਹਾ ਜਿਹਾ ਵੀ ਚੰਗੀ ਤਰ੍ਹਾਂ ਵੇਖ ਜਾਂ ਕਿਸੇ ਨੂੰ ਭਰਮ ਹੀ ਹੈ ਵੀ ਐਵੇਂ ਹਨੇਰੇ ਜਾਏ ਤੇ ਥੋੜ੍ਹੀ ਚਾਨਣੀ ਜਿਹੀ ਦੇ ਵਿੱਚ ਵੀ ਰੱਸੀ ਪਈ ਆ ਉਸ ਤਰ੍ਹਾਂ ਦੇ ਫਲ ਫੁਲ ਹੁੰਦੇ ਆ ਤੇ ਇਹ ਸੱਪ ਹੀ ਹੈ ਉਦੋਂ ਉਹਨਾਂ ਨੂੰ ਕੋਈ ਵੇਖਿਆ ਵੀ ਡਰਦਾ ਹੀ ਹੈ ਜੇ ਤਾਂ ਕੋਈ ਲਾਈਟ ਲੈ ਆਓ ਫਿਰ ਹੀ ਉਸਦੀ ਪੂਰੀ ਸਮਝ ਗਿਆਨ ਹੋ ਗਿਆ ਫਿਰ ਨਿਸ਼ਚਾ ਹੋ ਗਿਆ ਵੀ ਨਹੀਂ ਨਹੀਂ ਇਹ ਤਾਂ ਉਹ ਰੱਸੀ ਹੈ ਇਹਦਾ ਦ੍ਰਿਸ਼ਟਾਂਤ ਵੀ ਦਿੱਤਾ ਰਾਜ ਭੁਵੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਇਹ ਪਰਮੇਸ਼ਰ ਦੇ ਉੱਤੇ ਹੈ ਵੀ ਭਰਮ ਸਾਨੂੰ ਪਿਆ ਹੈ ਤਾਂ ਆਮ ਦ੍ਰਿਸ਼ਟਾਂਤ ਹੈ ਤੇ ਸਭ ਤੋਂ ਹੀ ਸੁਖ ਸਰੂਪ ਦਾ ਜਿਹੜਾ ਦ੍ਰਿਸ਼ਟਾਂਤ ਹੈ, ਸੁਖ ਅਸੀਂ ਚਾਹੁੰਦੇ ਹਾਂ, ਸੁਖ ਜਿਹੜਾ ਉਹ ਸਪਰਸ਼ ਦਾ ਹੈ। ਸਪਰਸ਼ ਜਿਹੜੀ ਸਾਡਾ ਸਰੀਰ ਹੈ ਉਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਯੰਤਰ ਫਿੱਟ ਕੀਤੇ ਹੈ, ਨਾੜੀਆਂ ਫਿੱਟ ਕੀਤੀਆਂ ਹੋਈਆਂ ਹਨ, ਬਹੁਤ ਸੂਖਮ ਤੋਂ ਸੂਖਮ ਜਿਹੜੀਆਂ ਫਿਰ ਜਿਵੇਂ ਇਹ ਸਾਧਨ ਇੰਦਰੀ ਮੰਨੇ ਹੈ, ਮਨ ਬੁੱਧੀ ਮੰਨੀ ਹੈ, ਇਹ ਉਹਨਾਂ ਨੂੰ ਮਹਿਸੂਸ ਕਰਦੀ ਹੈ, ਅਨੁਭਵ ਕਰਦੀ ਹੈ। ਮਹਿਸੂਸ ਜਿਹੜਾ ਸ਼ਬਦ ਹੈ ਇਹ ਜਮਨ ਦੇਸ਼ ਦਾ ਇੱਥੇ ਰਾਜ ਹੋਣੇ ਕਰਕੇ ਉੱਥੋਂ ਆਇਆ। ਅਨੁਭਵ ਜਿਹੜਾ ਸ਼ਬਦ ਹੈ ਇਹ ਸਾਡੀ ਪਹਿਲੀ ਭਾਰਤ ਭੂਮੀ ਦੀ ਵੇਦ ਸ਼ਾਸਤਰ ਦਾ ਸ਼ਬਦ ਹੈ। ਅਨੁਭਵ ਉਹਨੂੰ ਕਹਿੰਦੇ, ਗਿਆਨ ਨੂੰ ਕਹਿੰਦੇ, ਹੋਰ ਤੋਂ ਕੁਛ ਨਹੀਂ। ਜਿੱਥੇ ਸੰਸਕਾਰ ਹੈ, ਸਿਮਰਤੀ ਹੈ, ਉਹ ਉਹਨਾਂ ਦੇ ਨਾਂ ਰੱਖੇ ਹੋਏ ਨੇ ਅੱਗੇ ਤੋਂ ਅੱਗੇ, ਜਿਵੇਂ ਡਿਗਰੀਆਂ ਲੈਂਦੇ ਉਹ ਉਹਨਾਂ ਦੇ ਵਿੱਦਿਆ ਵਾਲੇ, ਉਹ ਫਿਰ ਉਹੋ ਜਿਹੇ ਸ਼ਬਦ ਵੀ ਔਖੇ ਜਿਹੇ ਹੀ ਘੱਟਦੇ ਆ, ਆਮ ਨੂੰ ਨਹੀਂ ਸਮਝ ਆਉਂਦੇ, ਉਹਨੂੰ ਵਿਦਵਾਨ ਸਮਝਿਆ ਜਾਂਦਾ ਕਿ ਹਾਂ ਵੀ ਇਹ ਡਾਕਟਰੀ ਡਿਗਰੀ ਹੈ, ਉਹ ਗੱਲਬਾਤ ਕੁਛ ਵੀ ਨਹੀਂ ਹੁੰਦੀ। ਉਹਦੇ 'ਤੇ ਜਿਹੜਾ ਨਿਰਣਾ ਹੈ, ਵਿਚਾਰ ਹੈ, ਉਸਦੇ ਉੱਤੇ ਉਹ ਤਾਂ ਆਮ ਵੀ ਦੇ ਸਵਾਲੇ ਦ੍ਰਿਸ਼ਾਂਤਾਂ ਦੇ ਨਾਲ ਸਮਝਾਇਆ ਜਾਂਦਾ ਹੈ। ਸੋ ਸਾਡੇ ਵਿੱਚ ਇਹ ਜਿਹੜਾ ਠੱਗ ਹੈ ਉਹ ਜ਼ਰੂਰ ਦਿਖਾਉਂਦਾ ਹੈ ਆਪਣੀ ਠੱਗੀ ਵਾਸਤੇ। ਕਈ ਠੱਗ ਐਸੇ ਹੁੰਦੇ ਨੇ, ਕਈ ਐਸੀਆਂ ਚੀਜ਼ਾਂ ਬਣੀਆਂ ਨੇ, ਖਵਾ ਕੇ ਵੀ ਉਹ ਬੇਸੁਰਤ ਹੋ ਜਾਂਦਾ ਹੈ ਜਮਾ ਹੀ, ਜਾਂ ਸੁੰਘਾ ਕੇ ਵੀ ਇਹਨਾਂ ਦੁਆਰਾ, ਜਾਂ ਜਿੰਨੇ ਵੀ ਗਿਆਨ ਇੰਦਰੀਏ ਨੇ ਉਹਨਾਂ ਦੁਆਰਾ ਕੋਈ ਐਸਾ ਗਾਇਨ ਕਰਕੇ। ਜਿਵੇਂ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਸਾਡੀ ਪਹਿਲੀ ਭਾਰਤ ਭੂਮੀ ਦੇ ਇਤਿਹਾਸਿਕ ਪੱਖ ਤੋਂ, ਇਹਨਾਂ ਦਾ ਰਾਮ ਚੰਦਰ ਜੀ ਦਾ ਅਤੇ ਰਾਵਣ ਦਾ ਯੁੱਧ ਹੋਇਆ ਤੇ ਲਕਸ਼ਮਣ ਉਹਦਾ ਸੀ ਵੀ ਜਿਹੜਾ ਮੇਘਨਾਥ ਨੂੰ ਮਾਰੇ ਉਹ 12 ਸਾਲ ਨਾ ਸੋਵੇ ਤੇ ਨਾਲੇ ਜਤ ਰੱਖੇ, ਉਹ ਮਾਰ ਸਕਦਾ ਸੀ। ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਇਆ ਕਰਦੀਆਂ ਸੀ। ਅੱਜ ਕੱਲ੍ਹ ਯੰਤਰ ਨੇ, ਮਸ਼ੀਨਾਂ ਬਣੀਆਂ ਹੋਈਆਂ ਜਿਹਨੂੰ ਸਾਇੰਸ ਦਾ ਯੁੱਗ ਕਹਿ ਦਿੰਦੇ ਆ। ਉਹਨੂੰ ਲਕਸ਼ਮਣ ਨੇ ਭੁਲੇਖੇ ਦੇ ਵਿੱਚ ਹਾਲੇ ਸਾਧਨ ਕਰ ਰਿਹਾ ਸੀ ਕੁੰਭਲਾ ਦੇਵੀ ਦਾ ਵੀ ਵੈਸਾ ਵਰ ਮੈਨੂੰ ਮਾਰ ਨਾ ਸਕੇ, ਪਰ ਇਸ ਨੇ ਓਹਲੇ ਹੋ ਕੇ ਉਸਨੂੰ ਮਾਰ ਦਿੱਤਾ। ਇਹ ਪਹਿਲਾਂ ਹੀ ਨੀਤ ਹੁੰਦੀਆਂ ਨੇ, ਜਿਹੜਾ ਰਾਮ ਚੰਦਰ ਜੀ ਦਾ ਬਨਵਾਸ ਹੋਣਾ ਤੇ ਉਹਨਾਂ ਦਾ ਰਾਵਣ ਪੈਦਾ ਹੋਣਾ, ਫਿਰ ਇਹ ਸਾਰਾ ਇੱਕ ਵਾਹਿਗੁਰੂ ਦਾ ਹੀ ਨਾਟਕ ਹੈ। ਉਸਨੇ ਰਚਿਆ ਤੇ ਇਹਨਾਂ ਦੇਵੀ ਦੇਵਤਿਆਂ ਨੂੰ ਵੀ, ਉਹ ਵੀ ਉਹਨਾਂ ਨੇ ਬਣਾਏ ਆ, ਉਹਨਾਂ ਨੂੰ ਜਪ ਤਪ ਜਾਂ ਹੋਰ ਸਾਧਨ ਕੀਤਾ ਤੇ ਉਸ ਤਰ੍ਹਾਂ ਦੀ ਇਹ ਖੇਲ ਹੋ ਰਹੀ ਹੈ। ਇਸੇ ਕਰਕੇ ਦਸਮ ਪਾਤਸ਼ਾਹ ਨੇ ਵੀ, ਦੇਖਣ ਆਇਓ ਜਗਤ ਤਮਾਸ਼ਾ, ਵਾਹਿਗੁਰੂ ਦਾ ਤਮਾਸ਼ਾ ਹੀ ਹੈ, ਖੇਡ ਹੈ। ਤੇ ਉਹ ਇਹਨ ਕਿਹਾ ਵੀ ਰਾਵਣ ਦਾ ਇਹਦਾ ਵੀ ਜਪ ਤਪ ਕੀਤਾ ਹੋਇਆ ਸੀ ਤੇ ਇਹਨ ਆਰਾਧਨ ਕੀਤਾ ਆਪਣੇ ਦੂਸਰੇ ਨੇ ਬ੍ਰਹਮਾ ਦਾ, ਕਹਿੰਦੇ ਉਹ ਤੂੰ ਇਹ ਇਸ ਤਰ੍ਹਾਂ ਕਰਕੇ ਇਹਨ ਬ੍ਰਹਮਾ ਕਹਿੰਦਾ ਜਾਓ ਇਹ ਬ੍ਰਹਮਾ ਕੋਲ, ਦੇਖੋ ਆਪਣੇ ਭਾਰਤ ਭੂਮੀ ਦੇ ਵਿੱਚ ਜਿੰਨੇ ਵੀ ਦੇਵਤੇ ਹੈ, ਦੇਵੀਆਂ ਹੈ, ਸਭ ਸ਼ਸਤਰਾਂ ਨੂੰ ਰੱਖਦੀਆਂ, ਚੰਡੀ ਰੱਖਦੀ ਹੈ, ਹੋਰ ਰੱਖਦੀ ਹੈ, ਇਹ ਸਭ ਰੱਖਦੀਆਂ ਨੇ। ਸਾਡੇ 'ਚ ਇੰਨੀ ਕਮਜ਼ੋਰੀ ਆ ਗਈ ਸੀ ਭਾਰਤ ਭੂਮੀ ਦੇ ਵਿੱਚ, ਆਚਰਨ ਦੇ ਪੱਖੋਂ ਵੀ ਕਾਮ ਕ੍ਰੋਧ ਇੰਨੇ ਪ੍ਰਬਲ ਹੋ ਗਏ ਸੀ, ਠੱਗੀ ਬੱਗੀ ਝੂਠ ਫਰੇਬ ਤੇ ਸ਼ਸਤਰਾਂ ਤੋਂ ਵੀ, ਇਸੇ ਕਰਕੇ ਦੂਜਿਆਂ ਨੇ ਹਮਲੇ ਕਰਕੇ ਸੇਵ ਕਰ ਲੈਂਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਹਨਾਂ ਇਹ ਉਹ ਤਾਂ ਮੰਨਦੇ ਨਹੀਂ, ਨਾਲ ਨਾਮ ਭਗਤੀ ਵੀ ਤੇ ਨਾਲ ਸ਼ਸਤਰ ਵੀ, ਉਹ ਵੀ ਪਰਮੇਸ਼ਰ ਦੇ ਨਾਮ ਦੇ, ਜਿਸ ਤਰ੍ਹਾਂ ਸ੍ਰੀ ਸਾਹਿਬ, ਸ੍ਰੀ ਸ੍ਰੀ ਨਾਮ ਸਭਾਇਮਾਨ ਸਭ ਦਾ ਸਾਹਿਬ, ਉਹ ਸ੍ਰੀ ਸਾਹਿਬ ਦਾ ਵੀ ਨਾਂ ਰੱਖ ਦਿੱਤਾ ਤੇ ਉਹ ਵੀ, ਤੇ ਨਾਲ ਜੇ ਰੱਬ ਉਈ ਨਾ ਚੇਤੇ ਆਵੇ ਸ੍ਰੀ ਸਾਹਿਬ ਦਾ ਹੱਥ ਫੜੀ ਹੋਈ ਹੈ ਮਾਰਦੇ ਹੋਏ ਨਮੋ ਜੁੱਧ ਜੁੱਧੇ, ਪਰਮੇਸ਼ਰ ਦੀ ਅੰਦਰ ਦੀ ਸ਼ਕਤੀ ਦੇ ਨਾਲ ਮਾਰ ਰਹੇ ਹਾਂ, ਉੱਥੇ ਵੀ ਰੱਬ ਹੀ ਚੇਤੇ ਹੈ, ਉਸਨੇ ਕਲਿਆਣ ਕਰਨੀ ਹੈ ਤੇ ਨਾਲੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਸੋ ਇਹ ਹੁਣ ਵਰਸ਼ੀ ਜਿਹੜੇ ਸੀ ਜਦੋਂ ਮਾਰਦਾ ਸੀ ਲਕਸ਼ਮਣ ਦੇ ਰਾਵਣ ਚਲਾ ਕੇ, ਤੁਸੀਂ ਕਹੋਗੇ ਵੀ ਇੰਨੀ ਵਰਸ਼ੀ ਤੇਜ਼ ਜਾਂ ਇੰਨੇ ਕੂਹਾਂ ਤੇ ਜਾਣੀ, ਉਹ ਮੰਤਰਾਂ ਦੇ ਜਿਸ ਤਰ੍ਹਾਂ ਜਰਾਸੰਧ ਨੇ ਆਪਣੀ ਗਦਾ ਇੱਥੋਂ ਪਟਨੇ ਤੋਂ ਚਲਾਈ ਤੇ ਦੁਆਰਕਾ ਦੇ ਵਿੱਚ ਕ੍ਰਿਸ਼ਨ ਭਗਵਾਨ ਉੱਤੇ ਕੇਸ ਹਰੇ ਕਰ ਰਿਹਾ ਸੀ, ਦੇਖੋ ਸਾਰੇ ਅਵਤਾਰਾਂ ਦੇ ਕੇਸ ਹੋਏ ਨੇ, ਆਪਣੇ ਇਹਨਾਂ ਨੇ ਉਲਟ ਪੁਲਟ ਕਰ ਲਿਆ ਕੰਮ, ਮੁੰਡਣ ਸ਼ੁਰੂ ਕਰਾ ਤਾ। ਹੁਣ ਤਾਂ ਸੰਸਾਰ ਦੇ ਵਿੱਚ ਐਸਾ ਹੀ ਹੈ ਤੇ ਉਹਨਾਂ ਨੇ ਜਿਹੜਾ ਰੱਬ ਨੇ ਤਾਂ ਉਹ ਚੀਜ਼ਾਂ ਗ੍ਰਹਿਣ ਕਰਨ ਵਾਸਤੇ ਗੁਰੂਆਂ ਦੁਆਰਾ ਜਾਂ ਹੋਰ ਚੀਜ਼ਾਂ, ਵੀ ਸਰੀਰ ਵੀ ਠੀਕ ਰੱਖੋ ਤੇ ਇੰਦਰੀਏ ਵੀ ਠੀਕ ਰੱਖੋ, ਮਨ ਬੁੱਧ ਵੀ ਠੀਕ ਰੱਖੋ, ਇਹਨਾਂ ਨੂੰ ਛੋੜ ਨਹੀਂ ਦੇਣਾ, ਉਹਦੀ ਰਜ਼ਾ ਤੋਂ ਬਾਹਰ ਨਹੀਂ ਚੱਲਣਾ। ਤੇ ਆਪਣੇ ਇਹ ਕੇਸ ਹਰੇ ਕਰ ਰਿਹਾ ਸੀ, ਉਹ ਗਦਾ ਜਿਹੜੀ ਸੀ ਇਸਦੇ ਪੈਰਾਂ ਦੇ ਕੋਲ ਜੜ ਗਈ। ਦੇਖ ਲਓ ਪਟਨਾ ਸਾਹਿਬ ਤੋਂ ਕਿੰਨੇ ਦੁਆਰਕਾ, ਇੱਧਰ ਗੁਜਰਾਤ ਵੱਲੀ ਸਮੁੰਦਰ ਦੇ ਕੰਢੇ ਤੇ, ਤੁਸੀਂ ਇਹ ਵੀ ਇਹ ਕਿਉਂ? ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਜਿੱਦਣ ਦੀ ਬੁੱਧੀ ਐਸੀ ਹੈ, ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਹੋ ਸਕਦੀ, ਐਵੇਂ ਇਹਨਾਂ ਦੀਆਂ ਗੱਲਾਂ ਘੜੀਆਂ ਹੋਈਆਂ ਨੇ, ਮਿਥਿਹਾਸ ਹੈ, ਝੂਠਾ ਬਣਾਇਆ। ਤੇ ਜਿਵੇਂ ਹੁਣ ਪਹਿਲਾਂ ਉਹ ਜਿੱਥੇ ਮਰਜ਼ੀ ਇਹੋ ਜਿਹੀ ਟੈਲੀਫੋਨ ਸੀ ਗੱਲ ਸੁਣ ਲਓ ਜਾਂ ਹੋਰ ਜੀ, ਹੁਣ ਹਰੇਕ ਹੀ ਆ ਮੋਬਾਈਲ ਹੋ ਚੁੱਕੀ ਫਿਰਦਾ ਹੈ, ਸੈਂਕੜੇ ਕੂਹਾਂ ਤੋਂ ਇੱਕ ਅਸਰਜ ਹੈ ਨਾ, ਵਿਸਮਾਦ ਨਾਦ ਵਿਸਮਾਦ ਵੇਦ, ਕਿੰਨੀ ਅਸਰਜ ਗੱਲ ਹੈ ਵੀ ਵਿਸਮਾਦ ਨਾਦ ਸ਼ਬਦ ਹੈ ਤੇ ਉਸਦਾ ਗਿਆਨ ਵੀ ਜਿਹੜਾ ਵਿਸਮਾਦ ਹੀ ਹੈ। ਤੇ ਉਹ ਐਸੀ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਕੋਈ ਖੋਜੀ ਖੋਜ ਕਰਨ ਵਾਲੇ ਦੱਸਦੇ, ਉਹ ਸਰੀਰ ਦਾ ਵੀ ਉਹਨਾਂ ਨੂੰ ਚੇਤਾ ਭੁੱਲ ਜਾਂਦਾ, ਖਾਣ ਪੀਣ ਦਾ ਵੀ ਚੇਤਾ ਭੁੱਲ ਜਾਂਦਾ, ਉੱਥੇ ਹੀ ਟਿਕੇ ਰਹਿੰਦੇ। ਫਿਰ ਉਹਨਾਂ ਦੀ ਬੁੱਧੀ ਵਿੱਚ ਐਸਾ ਪ੍ਰਤੀਬਿੰਬ ਪੈਂਦਾ ਹੈ ਪਰਮੇਸ਼ਰ ਵੱਲੋਂ, ਉਹ ਫਿਰ ਚੀਜ਼ ਉਸ ਤਰ੍ਹਾਂ ਕਰ ਲੈਂਦੇ ਹੈ। ਤੇ ਕਈ ਐਸੇ ਹੈ ਜਿਵੇਂ ਵਿਸ਼ਕਰਮਾ ਇਹ ਬਣਾਇਆ ਹੈ, ਉਹ ਐਸਾ ਇੰਜੀਨੀਅਰ ਹੈ, ਉਹਨੂੰ ਲੋੜ ਨਹੀਂ ਹੈ ਹੱਥਾਂ ਨਾਲ, ਉਹਦੇ ਸੰਕਲਪ ਦੇ ਨਾਲ ਹੀ ਚੀਜ਼ਾਂ ਹੋਣਗੀਆਂ ਵੀ ਐਸਾ ਬਣ ਜਾਏ, ਵੈਸਾ ਵੀ ਹੈ। ਤੇ ਇਹਨਾਂ ਦਾ ਸਾਰਿਆਂ ਦਾ ਇਹ ਹੈ ਜਾਂ ਹੋਰ ਚੀਜ਼ ਹੈ, ਹੁਣ ਉਹ ਵਾਹਿਗੁਰੂ ਪਰਮੇਸ਼ਰ ਦਾ ਥੋੜ੍ਹਾ ਕੋਈ ਐਸੀਆਂ ਚੀਜ਼ਾਂ ਰੱਖੀਆਂ ਹੋਈਆਂ ਵੀ ਬਣਾ ਬਣਾ ਕੇ ਜਾਂ ਹੋਰ ਚੀਜ਼, ਉਹਦੇ ਫੁਰਨੇ 'ਚ ਹੀ ਹੈ, ਫਿਰ ਉਹਦਾ ਕੰਟਰੋਲ ਹੈ। ਇੱਕ ਨਹੀਂ ਕਰ ਸਕਦਾ ਕਿਸੇ ਨੇ ਫੁਰਨੇ ਨਾਲ ਚੀਜ਼ ਉਹ ਤੋਂ ਆਕੀ ਹੋ ਗਈ ਜਾਂ ਬੇਵਾਰੀ ਹੋ ਗਈ, ਨਾ ਉਹਦੇ ਕੰਟਰੋਲ 'ਚ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹਾਂ, ਸਾਨੂੰ ਉਹ ਗਿਆਨ ਪਿਆ ਜਾਂ ਭਰਮ ਪਿਆ, ਅਸੀਂ ਇਸ ਕਰਕੇ ਫਿਰ ਉਸ ਤਰ੍ਹਾਂ ਨਹੀਂ ਹੈ ਨਾਸਤਕ ਵੀ ਉਹ ਹੈ ਨਹੀਂ ਜਾਂ ਕਰ ਨਹੀਂ ਸਕਦਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਤੇ ਇਹ ਫਿਰ ਇਹ ਚਲਾਈ ਜੀ ਵਰਸ਼ੀ ਤੇ ਹਨੂੰਮਾਨ ਦੇ ਵਿੱਚ ਇੰਨੀ ਤਾਕਤ ਸੀ ਵੀ ਦੇਖ ਲਓ ਸ਼ਸਤਰ ਜਾਂਦੇ ਨੂੰ ਉਸਨੇ ਉਹ ਬਲ ਦੇ ਨਾਲ ਜਾਣੀ ਤੇ ਉਸਨੂੰ ਰਸਤੇ 'ਚ ਪਕੜ ਲੈਣਾ, ਉਹਦੇ ਵੱਜਣ ਨਹੀਂ ਸੀ ਦਿੰਦਾ। ਤੇ ਇਹਨੇ ਰਾਵਣ ਨੇ ਕਿਹਾ ਵੀ ਗੱਲ ਕੀ ਹੈ, ਇਹ ਫਿਰ ਗਿਆ ਉੱਥੇ ਬ੍ਰਹਮਾ ਕੋਲ, ਨਹੀਂ ਤਾਂ ਉਹ ਵਰਸ਼ੀ ਲੈ ਕੇ ਨਹੀਂ ਤੈਨੂੰ ਮਾਰਦਾ ਮੈਂ, ਨਹੀਂ ਤਾਂ ਹੁਕਮ ਕਰ। ਹੁਣ ਕਹਿ ਲੈ ਹੁਣ ਜਾ ਤੂੰ, ਤੇ ਹੁਣ ਹਨੂੰਮਾਨ ਦਾ ਵੀ ਮੈਂ ਬੰਦੋਬਸਤ ਕਰ ਲੈਂਦਾ। ਤੇ ਹੁਣ ਜਾ ਕੇ ਨਾਰਦ ਨੂੰ ਭੇਜਿਆ, ਫਿਰ ਨਾਰਦ ਜੀ ਇਹਨਾਂ ਕੰਮਾਂ ਦੇ ਵਿੱਚ ਹੈਗੇ ਆ, ਇੱਧਰ ਇੱਧਰ ਵਿਚੋਲਗੀ ਕਰਨ ਵਾਲੇ, ਇਹਨਾਂ ਨੂੰ ਮਾਰਦਾ ਤਾਂ ਨਹੀਂ ਨਾ ਤੇ ਗੁੱਸੇ ਵੀ, ਉਹ ਐਸੀ ਠੱਗੀ ਬੱਗੀ ਨਾਲ ਹੀ ਐਸੀਆਂ ਗੱਲਾਂ ਕਰ ਜਾਂਦਾ ਹੈ ਸਾਰੇ। ਔਰ ਗੁਰੂ ਘਰ ਦੇ ਇਤਿਹਾਸ ਦੇ ਵਿੱਚ ਵੀ ਵੀ ਨਾਰਦ ਮੁਨੀ ਆਇਆ ਜੀ ਹੁਣ ਤੁਸੀਂ ਕੰਮ ਕਰੋ, ਛੇਵੇਂ ਪਾਤਸ਼ਾਹ ਕੋਲ ਆਇਆ, ਦਸਵੇਂ ਪਾਤਸ਼ਾਹ ਕੋਲ ਆਇਆ, ਵੀ ਜੰਗ ਯੁੱਧ ਤੇ ਖੁਸ਼ ਰਹਿੰਦਾ ਤੇ ਭਗਤ ਵੀ ਹੈਗਾ, ਦੇਖੋ ਭਗਤੀ ਵੀ ਕਰਦਾ ਤੇ ਕੀਰਤਨ ਦੇ ਵਿੱਚ ਬੜਾ ਮਸਤ ਰਹਿੰਦਾ, ਕੀਰਤਨ ਭਗਤੀ ਕਰਦਾ ਹੈ। ਇਹਨਾਂ ਦਾ ਵਿਸ਼ਨੂੰ ਦਾ ਹੋਰ ਇਹਨਾਂ ਦਾ ਚੇਲਾ ਚਾਟਦਾ ਹੈ, ਇਹਨਾਂ ਕੋਲ ਭਗਤੀ ਲਈ ਹੋਈ ਹੈ। ਉਹਨੂੰ ਨਾਰਦ ਨੂੰ ਕਿਹਾ ਵੀ ਜਿਹੜਾ ਹਨੂੰਮਾਨ ਹੈ ਇਹ ਹੋਰ ਕਿਸੇ ਤਰ੍ਹਾਂ ਨਹੀਂ ਗੱਲਾਂ ਦੇ ਵਿੱਚ ਪਰ ਸਕਦਾ ਜਾਂ ਪਰਮਾਇਆ ਜਾ ਸਕਦਾ ਹੈ, ਇਹਨੂੰ ਤੁਸੀਂ ਇਹ ਹੈਗਾ ਭਗਤ, ਤੂੰ ਇਹਨੂੰ ਭਗਤੀ ਦੀਆਂ ਗੱਲਾਂ ਚ ਲਾ ਦੇ। ਜਿਵੇਂ ਕੋਈ ਗੁਰਮੁਖ ਹੋਵੇ, ਕੀਰਤਨ ਚੰਗਾ ਹੁੰਦਾ, ਵਿਚਾਰ ਚੰਗੀ ਹੁੰਦੀ, ਉਸ ਵੇਲੇ ਚੇਤਾ ਭੁੱਲ ਜਾਂਦਾ ਉਹਨੂੰ ਤੇ ਉਹਨੂੰ ਭਗਤੀ ਦੀਆਂ ਗੱਲਾਂ ਜੇ ਬਰਸ਼ੀ ਮਾਰੀ ਫੇਰ ਉਹ ਲੱਗਿਆ ਹੋਇਆ ਸੀ ਤੇ ਜਾ ਕੇ ਇਹਦੇ ਲਕਸ਼ਮਣ ਦੇ ਲੱਗੀ ਤੇ ਇਹਨੂੰ ਮੂਰਛਿਤ ਕਰ ਦਿੱਤਾ। ਸੋ ਇਹੋ ਜਿਹੜੀਆਂ ਗੱਲਾਂ ਬਾਤਾਂ ਹੈ ਵੀ ਅਗਲੇ ਨੂੰ ਐਸੀ ਗੱਲਬਾਤ ਦੇ ਨਾਲ ਇਹ ਠੱਗਿਆ ਜਾਣਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇਖ ਲਓ, 100 ਸਾਲ ਤੋਂ ਬਿਰਧ ਅਵਸਥਾ ਤੇ ਇੰਨੀ ਕਾਲਣਾ ਕਮਾਈ, ਬੇਅੰਤ ਬੇਅੰਤੀ ਪੱਲੇ ਅਮਰਦਾਸ ਹੁਣ ਤੇਰੀ ਹੁਕਮਤ ਤੁਸੀਂ ਬਣਾਏ, ਪਰ ਸਾਨੂੰ ਸਿੱਖਿਆ ਦੇਣ ਵਾਸਤੇ ਨਾਲੇ ਕਲਯੁਗ ਦਾ ਸਮਾਂ ਹੈ, ਇਸ ਦੇ ਵਿੱਚ ਭਗਤੀ ਜਾਂ ਉਹਨਾਂ ਚੀਜ਼ਾਂ ਤੋਂ ਵੀ ਬਚਣਾ ਹੈ ਜਿਹਨੇ ਇੱਕ ਪਰਮੇਸ਼ਰ ਦਾ ਆਰਾਧਨ ਕਰ ਰਹੇ ਨੇ। ਪਰਮੇਸ਼ਰ ਬਹੁਤ ਨੇ, ਗੁਰੂ ਬਹੁਤ ਨੇ ਸੰਸਾਰ ਦੇ ਵਿੱਚ, ਵੀ ਉਹਨਾਂ ਦੇ ਜੇ ਤੁਸੀਂ ਉਡੀਕੇ ਵਿੱਚ ਆ ਗਏ ਜਾਂ ਫਸ ਗਏ ਤੇ ਫੇਰ ਨਹੀਂ ਤੁਹਾਡਾ ਅਸਲੀ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕਰ ਸਕੋਗੇ। ਇਸ ਕਰਕੇ ਗੁਰੂਆਂ ਦੇ ਰੌਲੇ ਜਿਹੜੇ ਨੇ ਉਹ ਮੁਕਾ ਦਿੱਤੇ ਵੀ ਦਸੋ ਸਰੂਪ ਧਾਰਨੇ ਸੀ ਵੀ ਉਹ ਜਿਹੜੀ ਗੁਰਬਾਣੀ ਗੁਰੂ ਵਾਹਿਗੁਰੂ ਬਚਨਾਂ ਦੇ ਨਾਲ ਹੀ ਉਪਦੇਸ਼ ਦੇ ਨਾਲ ਹੀ ਗੁਰੂ ਨੇ ਉਪਦੇਸ਼ ਦੇਣਾ ਹੈ ਤੇ ਉਹ ਉਪਦੇਸ਼ ਨੂੰ ਜਿਹੜਾ ਮੰਨ ਲਵੇਗਾ ਤੇ ਉਹ ਆਪਣੇ ਉਹਦੇ ਅੰਤਰਮੁਖ ਹੋ ਜਾਊਗੀ। ਅੰਤਰ ਹੀ ਜਿਹੜਾ ਹੈ ਉਹ ਰੱਬ ਹੈ। ਇਹ ਵੀ ਬੜੀ ਅਸਚਰਜ ਗੱਲ ਹੈ, ਇੱਕ ਮਿੰਟ ਵਾਸਤੇ ਜਾਂ 2 ਸਕਿੰਟਾਂ ਵਾਸਤੇ ਵਿਚਾਰ ਕੇ ਦੇਖੋ ਵੀ ਮਹਾਰਾਜ ਕਹੀ ਜਾਂਦੇ ਅੰਦਰ ਹੀ ਰੱਬ ਹੈ, ਤੇਰੇ ਅੰਦਰ ਹੀ ਰੱਬ ਹੈ। ਤੇ ਇਹ ਸਾਡਾ ਨਿਸ਼ਚਾ ਹੁੰਦਾ ਵੀ ਹੈਗਾ ਰੱਬ, ਨਹੀਂ ਐਸਾ ਉਹ ਅਸਤਵਾ ਪਾਦ ਸ਼ਕਤੀ ਇਹਨੂੰ ਕਹਿੰਦੇ ਮਾਇਆ ਦੀ, ਭਈ ਉਹ ਅਸਤ ਹੈ, ਹੈ ਨਹੀਂ, ਮੈਂ ਹੀ ਹਾਂ। ਮੈਂ ਕੀ ਇਹ ਵਸੀਰ ਹਾਂ ਜਾਂ ਇਸ ਦੇ ਅੰਦਰ ਕੋਈ ਹੋਰ ਛੋਟਾ ਜਿਹਾ ਡੂੰਘਾ ਉਹ ਤੋਂ ਚਲੇ ਜਾਊਗਾ ਜੀ, ਗਿਆਨ ਤੇ ਵਿਗਿਆਨ ਤੇ ਜਿਵੇਂ ਅੱਜ ਕੱਲ੍ਹ ਦੇਖੋ ਜੀ ਉਹ ਬੁੱਧੀ ਤੱਕ ਹੀ ਜਾਂਦੇ ਹੈ, ਜਿਹਨਾਂ ਨੂੰ ਬੁੱਧੀ ਜੀਵੀ ਕਹਿੰਦੇ ਆ। ਠੀਕ ਹੈ, ਬੁੱਧੀ ਦੇ ਤੇ ਉਹਨਾਂ ਦਾ ਜੀਵਨ ਬਣਿਆ ਹੋਇਆ ਵੀ ਇਹੀ ਜੀਵਨ ਰੂਪ ਹੈ, ਹੋਰ ਕੋਈ ਹੈ ਹੀ ਨਹੀਂ ਚੀਜ਼। ਇਸਦੇ ਉੱਤੇ ਇਸ ਤਰ੍ਹਾਂ ਬਹੁਤ ਹੈ, ਉਹਨਾਂ ਦੇ ਸ਼ਾਸਤਰਾਂ ਦੇ ਵਿੱਚ ਵੀ ਰੌਲਾ ਗੋਲਾ ਹੈ ਵੀ ਦੇਖਿਓ ਵੀ ਇਹ ਨਿਰਣਾ ਕਰਕੇ ਵੀ ਪਹਿਲਾਂ ਸਮਝ ਲਿਓ ਵੀ ਰੱਬ ਕਿਹੜਾ ਹੈ, ਕਿਸ ਤਰ੍ਹਾਂ ਦਾ ਹੈ, ਵੀ ਉਹੀ ਨਾ ਕਿਤੇ ਫਸ ਜਾਇਓ। ਫਿਰ ਉਹਦੀ ਉਹਨੂੰ ਮੰਨਣ 'ਚ ਲਿਆਉਣਾ ਹੈ, ਕਿਉਂਕਿ ਗੱਲ ਤਾਂ ਕਰ ਲਈ ਕਿਸੇ ਨੇ ਕਿਹਾ ਵੀ ਆਹ ਕੰਮ ਕਰ। ਜਿਵੇਂ ਮਸ਼ੀਨਾਂ ਨਾਲ ਵੀ ਪਹਿਲਾਂ ਬਦਾਮ ਰੋਗਨ ਕੱਢ ਲਓ ਬਦਾਮਾਂ 'ਚੋਂ, ਇਹਨੂੰ ਰਗੜੀ ਜਾ ਥੋੜ੍ਹਾ ਜਿਹਾ ਕੋਸੇ ਜਿਹਾ ਪਾਣੀ ਦਾ ਛਿੱਟਾ ਦੇ ਤੇ ਫਿਰ ਹੌਲੀ ਹੌਲੀ ਜੇ ਬਹੁਤਾ ਵੀ ਰਗੜੇਗਾ ਤਾਂ ਫਿਰ ਵੀ ਨਹੀਂ ਬਦਾਮ ਰੋਗਨ, ਸਾਫ ਦੇ ਨਾਲ ਉਹਦੀ ਵਿਧੀ ਹੈ ਤੇ ਫਿਰ ਉਹਦੇ ਚੋਂ ਬਦਾਮ ਰੋਗਨ ਨਿਕਲੇਗਾ ਤੇ ਨਹੀਂ ਤਾਂ ਨਹੀਂ ਨਿਕਲਣਾ। ਸੋ ਇਸ ਤਰ੍ਹਾਂ ਜਿਹੜੀ ਚੀਜ਼ ਹੈ ਪਹਿਲਾਂ ਤਾਂ ਸਮਝ ਹੈ, ਫਿਰ ਉਹਦੇ ਅੰਦਰ ਵੀ ਗੁਰੂ ਨੇ ਉਹ ਦੇਣਾ ਉਸਦੀ ਸਮਝ ਦੇ ਤੀ, ਉਹਦੀ ਮੰਨਣ ਹੈ ਕਿ ਮੰਨਣ ਤਾਂ ਸਿੱਖ ਲਿਆ ਜਾਂ ਹੋਰ ਵੀ ਉਹਦੇ ਵਿੱਚ ਵੀ ਕਿਸ ਤਰ੍ਹਾਂ ਵੀ ਹਾਂ ਵੀ ਨਿਕਲਦਾ ਵੈਦਿਕ ਦੇ ਵਿੱਚ ਚੀਜ਼ਾਂ ਨੇ, ਪਹਿਲੀ ਵੈਦਿਕ ਦੇ ਵਿੱਚ ਆਹ ਚੀਜ਼ ਹੈ ਵੀ ਇਹਨੂੰ ਇਸ ਤਰ੍ਹਾਂ ਕਰੋ ਦਵਾਈ ਮਾਰੋ, ਤੇ ਉਹ ਪਹਿਲਾਂ ਸਿੱਖੂਗਾ ਪ੍ਰੈਕਟੀਕਲੀ ਮੈਡੀਕਲ ਸਾਇੰਸ ਸਿੱਖੂਗਾ ਤੇ ਫਿਰ ਉਹ ਕੈਮਿਸਟ ਬਣੇਗਾ ਦਵਾਈਆਂ ਨੂੰ ਬਣਾਉਣ ਵਾਲਾ। ਜੇ ਉਸ ਨਾਲ ਤੂੰ ਨਹੀਂ ਬਣ ਸਕਦਾ, ਉਹਨੂੰ ਕਹਿੰਦੇ ਮੰਨਣ। ਫਿਰ ਮੰਨਣ ਵੀ ਜਿਹੜਾ ਹੈ ਉਹ ਜਿਹੜਾ ਚੰਗਾ ਸਿਖਲਾਈ ਵਾਲਾ ਹੋਵੇ, ਉਹ ਵੀ ਠੱਗ ਨਾ ਹੋਵੇ, ਗੱਲਾਂ ਨਾਲ ਹੀ ਨਾ ਹੋਵੇ, ਅਸਮਦਾਦ ਵੀ ਹਾਂ ਠੀਕ ਹੈ। ਫਿਰ ਉਹਦੇ ਲੱਛਣ ਜਾਂ ਹੋਰ ਚੀਜ਼ ਹੈ, ਉਹਦੇ ਲੱਛਣ ਜਿਹੜਾ ਵੀ ਰੱਬ ਜਾਂ ਹੋਰ ਚੀਜ਼ ਹੈ, ਜਿਹੜਾ ਇਹ ਮਾਇਆ ਤੋਂ ਬਚਿਆ ਹੋਇਆ ਹੈ। ਪਹਿਲਾਂ ਤਾਂ ਮਾਇਆ ਕਹਿੰਦੇ ਕਿਹਨੂੰ? ਮਹਾਰਾਜ ਨੇ ਕਿਹਾ ਵੀ ਇਹ ਮਾਇਆ ਸਭ ਹੈ ਜਿੱਥੇ ਰੱਬ ਭੁੱਲਦਾ ਹੈ, ਤੇ ਦੂਜੀਆਂ ਚੀਜ਼ਾਂ ਵਾਲੀ ਸੰਸਾਰਿਕ ਚੀਜ਼ਾਂ ਵਾਲੀ ਖਿੱਚ ਪੈਂਦੀ ਹੈ। ਇਹ ਬੁੱਧੀ ਦੀ ਬਿਰਤੀ ਦੀ ਉਹਦੇ ਵਿੱਚ ਜਾ ਕੇ ਸੰਬੰਧ ਹੁੰਦਾ, ਉਹਦੇ ਵਿੱਚ ਲੀਨ ਰਹਿੰਦੀ ਹੈ, ਖਚਿਤ ਰਹਿੰਦੀ ਹੈ। ਉਹ ਫਿਰ ਉੱਥੋਂ ਨਿਕਲੇ ਕਿਵੇਂ ਜਾਂ ਹੋਰ ਇਹ ਚੀਜ਼ ਹੈ, ਉੱਥੇ ਅੱਗੇ ਸਾਧਨ ਦੱਸੇ ਹੋਏ ਹਨ ਕਿ ਇਹ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਬਾਣੀ ਨਾਲ ਹੀ ਸਿੱਧ ਹੋਏਗੀ, ਉਹਨਾਂ ਦੀਆਂ ਵਿਚਾਰਾਂ ਨਾਲ ਹੀ ਸਿੱਧ ਹੋਊਗੀ ਜੇ ਉਹਨਾਂ ਨੂੰ ਮੰਨਣ ਕਰਾਂਗੇ। ਪਰ ਮੰਨਣ ਜਿਹੜੇ ਹੁਣ ਕਿਵੇਂ ਹੋਊਗਾ, ਜਿਵੇਂ ਗੁਰੂ ਬਹੁਤ ਨੇ, ਸਾਧੂ ਬਹੁਤ ਨੇ, ਤੇ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਕਰੋ, ਉਸਦੇ ਵਿੱਚ ਫਿਰ ਨਿਰਣਾ ਹੋਊਗਾ। ਉਹ ਜਿਹੜਾ ਪੂਰਨ ਗੁਰੂ ਦੁਆਰਾ ਉਸਨੂੰ ਤੇ ਆਪ ਮੰਨਣ ਕਰਨ ਵਾਲਾ ਹੈ, ਤੇ ਹਉਮੈ ਨੂੰ ਤਾਂ ਮਿਟਣਾ ਹੈ, ਹਉਮੈ ਦੇ ਵਿੱਚ ਨਹੀਂ ਹੈ ਵੀ, ਤੇ ਉਹਨਾਂ ਤੋਂ ਰਹਿਤ ਹੈ, ਕਾਮ ਕਰੋ ਲੋਭ ਮੋਹ ਹੰਕਾਰ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ, ਤੇ ਉਸ ਭੂਮਿਕਾ ਦੇ ਵਿੱਚ ਰਹਿੰਦਾ, ਉਹ ਹੈ ਸਾਧੂ। ਤੇ ਹੋਰ ਪਸਾਰਿਆਂ ਵਾਲੇ ਦੁਨੀਆਂ ਦੇ ਵਿੱਚ ਰਿੱਧੀਆਂ ਸਿੱਧੀਆਂ ਵਾਲੇ ਬਹੁਤ ਨੇ, ਵਿਭੂਤੀਆਂ ਵਾਲੇ ਬਹੁਤ ਨੇ, ਵੱਡੇ ਵੱਡੇ ਤੇ ਧਾਰਮਿਕ ਪੱਖ ਤੋਂ ਵੀ ਉਹ ਪਸਾਰਾ ਕਰਦੇ ਹੈ ਦੁਨੀਆਂ ਦੇ ਵਿੱਚ, ਉਹਨਾਂ ਨੂੰ ਵੱਡੇ ਕਿਹਾ ਜਾਂਦਾ ਹੈ ਜਿਹੜੇ ਧਾਰਮਿਕ ਪੱਖ ਦੇ। ਜਿਸ ਤਰ੍ਹਾਂ ਹੁਣ ਇਹ ਨਾਮ ਸਿਮਰਨ ਕਰਨਾ ਜਾਂ ਕੀਰਤਨ ਕਰਨਾ, ਹੋਰ ਸੇਵਾ ਕਰਨੀ, ਇਹ ਚੀਜ਼ਾਂ ਮਾੜੀਆਂ ਨੇ ਜਾਂ ਇਹਨਾਂ ਦੇ ਨਾਮ ਵੀ ਬੜੇ ਚੰਗੇ ਹੈ? ਜਿਹੜੀ ਇੱਛਾ ਦੇ ਨਾਲ ਕੋਈ ਚੀਜ਼ ਕਰਨੀ, ਇੱਛਾ ਜਿਹੜੀ ਹੈ ਹੁਣ ਵੀ ਸੰਸਾਰ ਵਿੱਚ ਮੇਰੇ ਕੋਲ ਇਹ ਚੀਜ਼ਾਂ ਹੋਣ, ਜੇ ਆਦਮੀ ਠੀਕ ਆਪਣੇ ਅਸੂਲਾਂ 'ਤੇ ਰਹਿ ਕੇ ਸਰੀਰ ਦੇ ਨਾਲ ਕੰਮ ਕਰੇ, ਤੇ ਉਹਦੇ ਕੋਲ ਇੰਨੀ ਮਾਇਆ ਨਹੀਂ ਇਕੱਠੀ ਹੁੰਦੀ ਮਿਹਨਤ ਦੇ ਨਾਲ। ਜੇ ਕੋਈ ਗੁਣ ਦੇ ਨਾਲ ਇਕੱਠੀ ਕਰੇ, ਉਹਦੇ ਕੋਲ ਵੀ ਇੰਨੀ ਨਹੀਂ ਇਕੱਠੀ ਹੋਣੀ, ਤੇ ਇੰਨੇ ਪਸਾਰੇ ਫਿਰ ਜੀ, ਹਵਾਈ ਜਹਾਜ਼ ਵੀ ਹੋਣ ਜੀ, ਹੋਰ ਵੀ ਹੋਵੇ ਜੀ, ਕਾਰਾਂ ਵੀ ਖੜੀਆਂ ਹੋਣ ਜੀ, ਕੋਠੀਆਂ ਵੀ ਹੋਣ ਜੀ, ਸਾਂ ਸਾਂ ਥਾਂ ਥਾਂ 'ਤੇ, ਉਹ ਕਿਵੇਂ ਕਮਾ ਲੂਗਾ? ਉਹ ਫਿਰ ਇਹ ਕਮਾਉਣ ਵਾਸਤੇ ਵੀ ਕਿਵੇਂ ਇਹ ਹੋਣ ਕਿਸ ਤਰ੍ਹਾਂ, ਉਹ ਫਿਰ ਇਹੀ ਇੱਕ ਚੀਜ਼ ਹੈ। ਐਸੇ ਵੀ ਵਾਕ ਸ਼ਬਦ ਜਾਂ ਹੋਰ ਹੈਗੀਆਂ ਦੁਨੀਆਂ ਦੇ ਵਿੱਚ, ਉਹ ਮਾਇਆ ਦਾ ਕਾਰਜ ਹੈ ਜਿਹਨੂੰ ਰਿੱਧੀਆਂ ਸਿੱਧੀਆਂ ਕਹਿੰਦੇ ਆ। ਉਹ ਤੁਸੀਂ ਕਰ ਲਓ, ਜੇ ਤੁਹਾਡੀ ਸਿੱਧ ਹੋ ਗਈ ਤਾਂ ਤੁਹਾਡੇ ਕੋਲ ਆਪ ਹੀ ਆਉਣਗੇ ਲੋਕ, ਲੋਕਾਂ ਨੂੰ ਲੋੜ ਹੈ ਮੇਰਾ ਦੁੱਖ ਦੂਰ ਕਰੋ ਜੀ, ਦੂਸਰਾ ਜੀ ਸੰਤ ਜੀ ਆਹ ਹੋ ਜਾਏ ਜੀ, ਚੱਲ ਹੋ ਗਿਆ ਤੇਰਾ ਦੁੱਖ ਵੀ ਦੂਰ ਕਰਤਾ, ਮੁੰਡਾ ਨਹੀਂ ਹੁੰਦਾ ਜੀ, ਮੁੰਡਾ ਵੀ ਹੋ ਗਿਆ ਜੀ, ਆਹ ਕਾਰਜ ਵੀ ਹੋ ਗਿਆ, ਇਹ ਹੈ ਰਿੱਧੀਆਂ ਸਿੱਧੀਆਂ। ਉਹ ਪਹਿਲਾਂ ਤੋਂ ਹੁਣ ਸਾਧਨ ਕੀਤੇ ਇਸ ਦੇ, ਪਰਮੇਸ਼ਰ ਜਿਹੜਾ ਹੈ ਉਹ ਸਰਵੱਤਰ, ਉਹਦਾ ਕੋਈ ਵਰਣ ਕਿਹਾ ਨਹੀਂ ਜਾਂਦਾ, ਹੈ ਤਾਂ ਉਹੀ ਦਿੰਦਾ। ਇਹਨਾਂ ਨੇ ਇਹ ਕਰਨਾ ਵੀ ਇਸ ਤਰ੍ਹਾਂ ਇਹਨੂੰ ਕਿਉਂ ਦਈਏ, ਉਹਨਾਂ ਨੂੰ ਉਹੀ ਦੇਈ ਜਾਂਦਾ ਆ। ਤੇ ਦੂਸਰਿਆਂ ਨੂੰ ਵੀ ਜੇ ਨਹੀਂ ਤੇਰਾ ਚਿੱਤ ਕਰਦਾ ਨਿਰੋਲ ਭਗਤੀ, ਤੂੰ ਸਿੱਧਾ ਹੀ ਮੇਰੇ ਕੋਲ ਆਉਣਾ ਚਾਹੁੰਦਾ ਆ, ਤੇ ਫਿਰ ਉਹਨਾਂ ਨੂੰ ਉਹੀ ਭਗਤੀ ਨਿਸ਼ਕਾਮਤਾ ਦੇਈ ਜਾਂਦਾ। ਇਸ ਕਰਕੇ ਇਹ ਨਹੀਂ ਹੁੰਦਾ ਹੈ ਵੀ ਉਹ ਸਾਧੂ ਹੈ, ਵੱਡਾ ਹੈ ਜਾਂ ਗੁਰੂ ਹੈ ਜਾਂ ਰੱਬ ਹੈ, ਉਹ ਨਹੀਂ। ਇਹ ਸਭ ਰਿੱਧੀਆਂ ਸਿੱਧੀਆਂ ਦੇ ਵਿੱਚ ਹੈ, ਕਾਰਾਂ ਵੀ ਖਲੋਤੀਆਂ, ਦੁਨੀਆਂ ਵੀ ਬੜੀ ਆਉਂਦੀ ਹੈ, ਮੇਲੇ ਲੱਗਦੇ ਹੈ, ਹੋਰ ਹੈ, ਸਭ ਚੀਜ਼ ਹੈ, ਇਹ ਸਭ ਉਹ ਫਸ ਗਿਆ ਤੇ ਦੂਸਰਿਆਂ ਦੇ ਉਹਨਾਂ ਨੇ ਆਪਣਾ ਕੰਮ ਕੱਢਣਾ ਹੈ। ਜਿਸ ਤਰ੍ਹਾਂ ਇੱਕ ਰਿਸ਼ਤੇ ਦਵਰਾ ਸਾਧ ਉਹਦੇ ਤੇ ਸਾਖੀ ਸੁਣਾਉਂਦੇ ਹੈ, ਕੋਈ ਜੈਨ ਮਤ ਵਾਲੇ ਹੈ, ਇੱਕ ਘੋੜੀ ਹੈ ਜੈਨ ਮਤ, ਇੱਕ ਸਵੱਛ ਵਸਤਰ ਰੱਖਦੇ ਹੈ, ਇਹਨਾਂ ਕੋਲ ਰਿਧੀਆਂ ਸਿੱਧੀਆਂ ਹੈਗੀਆਂ। ਜੈਨ ਮਤ ਦਾ ਵੱਡੇ ਵੱਡੇ ਸ਼ਾਹੂਕਾਰ ਹੋ ਕੇ ਜੈਨੀ ਤੁਸੀਂ ਕਹੋਗੇ ਉਹ ਰਿਧੀਆਂ ਸਿੱਧੀਆਂ ਚ ਹੈ। ਜੋ ਇੱਕ ਜੈਨ ਮਤ ਵਾਲੇ ਨੇ ਕੋਈ ਐਸੇ ਇੱਕ ਹੋਰ ਸਾਧਨ ਦੇ ਨਾਲ ਮਲ ਮੁਕਤਰ ਦਾ ਸੇਵਨ ਵੀ ਕਰਦੇ ਨੇ, ਇਹ ਹੋਰ ਵੀ ਘੋੜੀ ਵੀ ਰਹਿੰਦੇ ਹੈ ਵੀ ਨਿਗਨ ਵੀ ਰਹਿੰਦੇ ਆ, ਹੁਣ ਸਾਧਨ ਕਰਕੇ 40 ਦਿਨ ਤੇ ਇਹ ਵਰ ਪ੍ਰਾਪਤ ਕਰ ਲਿਆ ਵੀ ਇੰਨੇ ਜਿਹਨੂੰ ਮੈਂ ਵਚਨ ਕਹਿ ਦਿਆ ਵੀ ਮਰ ਜਾਏ ਉਹ ਮਰ ਜਾਏ ਤੇ ਜਿਹੜਾ ਜੀਂਦਾ ਹੋ ਜਾਏ ਜੀਂਦਾ ਹੋ ਜਾਏ। ਤੇ ਉਹ ਇੱਕ ਥਾਂ ਬੈਠ ਗਿਆ ਵੀ ਜਿਹੜਾ ਤਾਂ ਉਹਨੂੰ ਕੋਈ ਨਮਸਕਾਰ ਕਰਕੇ ਜਾਵੇ ਜਾਂ ਹੋਰ ਚੀਜ਼ ਹੈ ਉਹ ਤਾਂ ਠੀਕ ਹੈ, ਵੀ ਜਿਹੜਾ ਨਾ ਜਾਵੇ ਤਾਂ ਫਿਰ ਉਹਨੂੰ ਵਚਨ ਕਰ ਦੇਣਾ ਵੀ ਉਹਦਾ ਸਵਾਰੀ ਜਾਂ ਹੋਰ ਮਰ ਜਾਏ। ਇੱਕ ਸਰਦਾਰ ਸੀ ਗੁਰਸਿੱਖ, ਉਹ ਘੋੜੀ ਤੇ ਚੜਿਆ ਜਾਂਦਾ ਸੀ ਤੇ ਉਹ ਆਪਣੇ ਸਿੱਧੇ ਚਲੇ ਗਿਆ ਤੇ ਉੱਥੇ ਜਾ ਕੇ ਉਹਨੂੰ ਬਚਨ ਕਰਦੇ ਘੋੜੀ ਡਿੱਗ ਪਈ ਮਰ ਗਈ। ਕਹਿੰਦੇ ਗੱਲ ਕੀ ਹੋਈ, ਚੰਗੀ ਤਰ੍ਹਾਂ ਤੰਦਰੁਸਤੀ ਸਾਰੀ ਜਾਂ ਹੋਰ ਚੀਜ਼ ਹੈ। ਫਿਰ ਉਹਨੂੰ ਸੋਚਦਿਆਂ ਵੀ ਸੁਣਿਆ ਉਹ ਦੇਖਿਆ ਉਹ ਕਹਿੰਦਾ ਵੀ ਉਹ ਸਾਧੂ ਹੈ। ਉਹਨੂੰ ਜਾ ਕੇ ਪੁੱਛੀ, ਉਹਨੂੰ ਜਾ ਕੇ ਪੁੱਛਣ ਲੱਗੇ, ਉਹਨੂੰ ਖਿਆਲ ਵੀ ਸੀ ਵੀ ਹੋ ਸਕਦਾ ਇਹ, ਉਹਨੂੰ ਜਾ ਕੇ ਪੁੱਛਿਆ ਵੀ ਕਿਉਂ ਬਾਬਾ ਜੀ ਇਸ ਤਰ੍ਹਾਂ ਕਰਕੇ ਘੋੜੀ ਦਾ? ਕਹਿੰਦੇ ਹੁਣ ਮਰਵਾ ਕੇ ਆ ਗਏ। ਉਦੋਂ ਨਹੀਂ ਸੀ ਪਤਾ ਵੀ ਸਾਧੂ ਨਮਸਕਾਰ ਕਰਨੀ ਹੈ, ਘੋੜੀਆਂ ਲਈਆਂ ਤੇ ਸਾਧੂਆਂ ਦਾ ਸਤਿਕਾਰ ਹੀ ਨਹੀਂ ਕਰਦੇ, ਅਸੀਂ ਵੀ ਤਾਂ ਹੈ ਕੁਛ ਸਾਧਨ ਕੀਤੇ ਹੋਏ। ਦੇਖੋ ਜੀ ਤੁਹਾਡੇ ਚ ਕਿੰਨੀ ਕੁ ਸ਼ਕਤੀ ਹੈ ਵੀ ਤੁਸੀਂ ਆਪਣੇ ਬਚਨ ਕਰਕੇ ਤੇ ਕਿਸ ਤਰ੍ਹਾਂ ਪ੍ਰਾਪਤ ਕੀਤੀ ਹੈ? ਉਹ ਕਹਿੰਦੇ ਐਵੇਂ ਪ੍ਰਾਪਤ ਕੀਤੀ ਹੈ, ਐਨ ਇੱਕ ਫੱਟੇ ਤੇ ਪੈ ਕੇ 40 ਦਿਨ ਤੇ ਆਪਣੇ ਹੀ ਮਲਮੂਤਰ ਦਾ ਸੇਵਨ ਕਰਕੇ ਤੇ ਫੇਰ ਇਹ ਸਿੱਧ ਕੀਤੀ ਹੈ ਚੀਜ਼ ਹੈ। ਹਜੇ ਕਿੰਨੀ ਕੁ ਸ਼ਕਤੀ ਹੈ ਤੁਹਾਡੇ ਵਿੱਚ ਵੀ ਜਿੱਥੇ ਤਾਈਂ ਤੁਸੀਂ ਕਹਿੰਦੇ ਵੀ ਇਹ 40 ਕਰਮ ਤੱਕ, 5 ਫੁੱਟ ਦੀ ਕਰਮ ਹੁੰਦੀ ਵੀ ਉੱਥੇ ਤੱਕ ਜਿਹਨੂੰ ਮੈਂ ਕਹਿ ਦਿਆਂ ਉੱਥੇ ਹੋਏ ਤੇ ਚੰਗਾ ਜੀ ਇਹ ਕਿ ਕਿਰਪਾ ਕਰੋ ਤੁਸੀਂ ਆਓ ਜੀ, ਤੁਹਾਨੂੰ ਮੱਥਾ ਟੇਕ ਦਿੰਦੇ, ਆਪਣਾ ਕੰਮ ਕੱਢਣਾ, ਸਤਿਕਾਰ ਕਰ ਦਿੰਦੇ ਹਾਂ ਤੇ ਕਹਿੰਦੇ ਜਾਓ। ਬਸ ਜੀ ਉਹ ਖੜੀ ਘੋੜੀ ਤੇ ਉਹਨੇ ਦੇਖਿਆ ਵੀ ਹੁਣ ਜਿਹੜੀ ਇਹਦੀ 40 ਕਰਮ ਦਾ ਫਾਸਲਾ ਰਹਿ ਗਿਆ ਤੇ ਉਹ ਤੋਂ ਦੂਰ ਹੋ ਗਿਆ ਤੇ ਉੱਥੇ ਜਾ ਕੇ ਉਹਨੂੰ ਕਿਹਾ ਵੀ ਦੇਖੋ ਜੀ ਜੈਨ ਮਤ ਵਾਲੇ ਸਾਧੂ, ਤੁਸੀਂ ਸਾਧੂ ਹੋਣਦੇ ਜਾਂ ਪਰਮੇਸ਼ਵਰੀ ਹੋਣਦੇ ਹੋ ਤੇ ਮੇਰੀ ਘੋੜੀ ਹੁਣ ਮੈਂ ਲੈ ਕੇ ਚੱਲਿਆ ਤੇ ਤੁਸੀਂ ਲਾ ਲਓ ਆਪਣਾ ਜ਼ੋਰ ਜਿਹੜਾ ਲਾਉਣਾ ਤੇ ਤੈਨੂੰ ਕੀ ਮਿਲਿਆ ਇਹਦੇ ਚ? ਤੂੰ ਮਲ ਮੂਤਰ ਖਾ ਕੇ ਤੇ ਸਾਧਨ ਕਰਦਾ ਰਿਹਾ, ਫਟਿਆ ਘੋੜੀ ਜੇ ਮਰੀ ਤਾਂ ਮੇਰੀ ਮਰੀ ਤੇ ਜੀਂਦੀ ਹੋਈ ਤੇ ਮੇਰੀ ਹੋਈ ਤੇ ਤੈਨੂੰ ਕੀ ਮਿਲਿਆ? ਤੇ ਉਹਨੂੰ ਇਹੀ ਵੀ ਵਡਿਆਈ ਹੋ ਗਈ ਮੇਰੀ ਤਾਂ ਜੇ ਜੀ ਵਿਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਦਸ ਕੀਰ ਜਗਲੇ, ਜੇ ਤੁਸੀਂ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇਗੀ ਉਹਨਾਂ ਦਾ ਕੀ ਹਾਲ ਹੁੰਦਾ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ, ਉਹ ਵਾਹਿਗੁਰੂ ਪਰਮੇਸ਼ਰ ਤਾਂ ਐਸਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਸੂ ਜੀ ਜੇ ਤੁਸ ਗੁਣ ਕੋਈ ਕਰੇ। ਇੱਕ ਇੱਕ ਜਪਜੀ ਸਾਹਿਬ ਜੀ ਦੀ ਜਿਹੜੀ ਹੈ ਇਸ ਨੂੰ ਫਿਰ ਨਿਸ਼ਕਾਮ ਹੋਣਾ ਹੈ। ਜੇ ਉਸਦੀ ਠੀਕ ਹੈ ਪਹਿਲਾਂ ਸਾਨੂੰ ਇਹ ਇੱਛਾਵਾਂ ਹੁੰਦੀਆਂ ਵੀ ਆਹ ਹੋਵੇ ਜੀ, ਆਹ ਚੀਜ਼ ਹੋਵੇ ਜੀ, ਲੋੜਾਂ ਹੁੰਦੀਆਂ ਘਰਾਂ ਦੇ ਵਿੱਚ ਵੀ ਨਾਮ ਸਿਮਰਨ ਭਗਤੀ ਨਾਲ ਸਭ ਹੀ ਮਿਲ ਜਾਂਦੀਆਂ, ਗੁਰੂ ਘਰ 'ਚ ਕਿਹੜਾ ਨਹੀਂ ਹੈ? ਆ ਸੇਵਾ ਕਰਾਉਂਦੇ ਨੇ ਹੁਣ ਇੱਥੇ ਤਾਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਵੀ ਸ਼ੁੱਧ ਬੁੱਧੀ ਹੋਵੇ, ਸ਼ੁੱਧ ਸਰੀਰ ਹੋਵੇ, ਸ਼ੁੱਧ ਕਰਮ ਹੋਵੇ ਤੇ ਫਿਰ ਇਹਦਾ ਅਧਿਕਾਰ ਹੈ ਸੁਣ ਦਾ ਤੇ ਇੱਥੇ ਵੀ ਕਾਮਨਾ ਪੂਰੀਆਂ ਹੋ ਜਾਂਦੀਆਂ। ਪਰ ਇੱਕ ਪਰਮੇਸ਼ੁਰ ਦਾ ਮਹਿਕਮਾ ਇਹੀ ਵੀ ਹੈ, ਖੁੱਲ ਬਹਾਰੇ ਨੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ, ਫਿਰ ਉਹ ਤਾਂ ਵਿਚਾਰੇ ਰਹਿ ਜਾਣਗੇ, ਲਾਭ ਨਹੀਂ ਲੈ ਸਕਦੇ। ਉਹ ਹੈ ਸੇਵਾ ਦਾ ਮਹਿਕਮਾ, ਜਿਹੜੇ ਸੇਵਾ ਵਾਲੇ ਕਰਾਉਂਦੇ ਆ। ਜੇ ਬਾਬੇ ਗੁਰੂ ਸੋਹਣੀ ਹੋਏ, ਪਹਿਲਾਂ ਸੰਤ ਹਰਬੰਸ ਸੋਹਣੀ ਹੈ, ਪ੍ਰਸਿੱਧ ਨੇ ਜਾਂ ਥਾਂ ਥਾਂ ਤੇ ਟਿਕਾਣੇ ਤੇ, ਉੱਥੇ ਕੋਈ ਵੀ ਕਿਸੇ ਤਰ੍ਹਾਂ ਜਾਂ ਚਲੇ ਜਾਏ, ਚਾਹੇ ਅੰਮ੍ਰਿਤ ਛਕਿਆ ਚਾਹੇ ਨਹੀਂ ਛਕਿਆ, ਚਾਹੇ ਸਿਰ ਪੁੱਟਿਆ ਜਾਂ ਕੁਛ ਹੈ, ਉਹਨਾਂ ਨੇ ਤਾਂ ਕਹਿਣਾ ਟੋਕਰੀ ਚੁੱਕ ਤੇ ਵਾਹਿਗੁਰੂ ਕਹਿ। ਇੱਕ ਸਿੰਘ ਸੀ, ਮੈਂ ਕਿਹਾ ਵੀ ਕਈਆਂ ਨੂੰ ਕਹਿੰਦੇ ਮੈਨੂੰ ਛਾਇਆ ਹੋਈ ਜਾਓ ਉੱਥੇ, ਉਹ ਮੈਨੂੰ ਸੇਵਾ ਕਰੇ ਨਾ ਚਿਰ, ਸੇਵਾ ਕਰੇ ਸੀ ਤਾਂ ਕਹਿੰਦੇ ਵੀ ਗੁਰੂ ਮਹਾਰਾਜ ਨੂੰ ਜਿੱਥੇ ਉਹ ਸੇਵਾਦਾਰ ਰਹਿੰਦੇ ਹੈ, ਵੀ ਗੁਰੂ ਮਹਾਰਾਜ ਨੂੰ ਵੀ ਇਸ਼ਨਾਨ ਕਰੋ ਅਤੇ ਹੋਰ ਆ ਕੇ ਕੁਛ ਭਜਨ ਪਾਠ ਕਰੋ, ਮਹਾਰਾਜ ਨੂੰ ਮੱਥਾ ਟੇਕ ਲਓ, ਫਿਰ ਕੰਮ ਕਰੋ। ਇੱਕ ਸੰਤ ਕਰਨੈਲ ਸੋਹਣੀ ਨੇ ਬਾਬੇ ਜੀਵਨ ਸਿੰਘ ਦੇ ਅੱਗੇ, ਉਹਨਾਂ ਦੇ ਦਮਨੇ ਸਾਹਿਬ ਦੀ ਗੱਲ ਹੈ, ਉੱਥੇ ਦੀ ਉਹ ਸੇਵਾ ਕਰਾਉਂਦੇ ਸੀ ਅਤੇ ਇੱਕ ਰੋਡਾ ਪੋਡਾ ਜਿਹਾ, ਉਹ ਕਹਿੰਦੇ ਉੱਠੋ ਸੇਵਾ ਕਰੋ ਜਾ ਕੇ, ਉਹ ਕਹਿੰਦੇ ਜੀ ਮੈਂ ਮੱਥਾ ਟੇਕ ਲਵਾਂ ਕੇ, ਇਹ ਤੇਰਾ ਆ ਕੇ ਮੱਥਾ ਟੇਕ ਲਾ, ਮੱਥਾ ਤੂੰ ਸੇਵਾ ਕਰੀ ਜਾਂਦਾ, ਉਹ ਜਿਹੜੀ ਸੇਵਾ ਕਰਨਾ ਉਹ ਤੂੰ ਮੱਥਾ, ਇੱਥੇ ਮੱਥਾ ਰਹਿ ਗਿਆ ਬਾਕੀ, ਅਤੇ ਚੱਲ ਕੇ ਇਸ਼ਨਾਨ ਨਹੀਂ ਕੀਤਾ, ਚੱਲ ਕੇ ਸਾਚਾ ਨਾਵਣ ਗੁਰ ਕੀ ਸੇਵਾ, ਅਸਲੀ ਇਸ਼ਨਾਨ ਸੇਵਾ ਕਰ ਟੋਕਰੀ ਚੁੱਕ। ਮੈਂ ਕਿਹਾ ਜੀ ਭੂਤ ਕਹਿੰਦੇ ਫਿਰ, ਅਖੇ ਭੂਤ ਉੱਥੇ ਕੀ ਰਹਿਣਾ ਜਿਹੜੇ ਉੱਤੇ ਟੋਕਰੀ ਚੁੱਕੀ, ਉੱਤੋਂ ਵੀ ਧੁੱਪ ਗਰਮੀ ਕੋਈ ਗਰਮੈਸ਼ ਪੈਂਦੀ ਅਤੇ ਅੰਦਰ ਵੀ ਹੈ, ਅਤੇ ਜਦੋਂ ਵਾਹਿਗੁਰੂ ਕਹਿੰਦਾ ਤਾਂ ਢੂ ਭੂਤ ਪਾਰ ਵਿੱਚੋਂ ਡੱਟ ਜਾਂਦੇ ਆ। ਫਿਰ ਹੋਰ ਵੀ ਭਾਈ ਐਸੇ ਵੀ ਪਕਸ਼ ਹਨ ਜਾਂ ਮਹਿਕਮੇ ਹਨ ਜਿਹੜੇ ਇਹੀ ਨਹੀਂ ਹੈ, ਇਹ ਸੂਖਮ ਹੈ, ਇਹ ਬਰੀਕ ਪਕਸ਼ ਹੈ, ਇੱਥੇ ਜਾਂ ਹੋਰ ਚੀਜ਼ ਹੈ, ਅਤੇ ਉਸ ਤਰ੍ਹਾਂ ਦੇ ਕੋਈ ਕਰਦਾ ਹੋਵੇ ਇੰਨਾ ਸੇਵਾ ਕਰਨਾ ਕਰਦਾ ਹੋਰ ਕਰੇ, ਫਿਰ ਇੱਥੋਂ ਤੱਕ ਵੀ ਹੈ ਵੀ ਜਿਹਦਾ ਉਹ ਨਾ ਹਟੇ ਕਰ ਸੇਵਾ, ਕਹਿੰਦੇ ਜੀ ਸਾਡੇ ਤਾਂ ਪਿੱਛੇ ਹੈਗੇ ਆ, ਅਤੇ ਉਹ ਕਹਿੰਦੇ ਚੰਗਾ ਕਿ ਉਹਨਾਂ ਦੀ ਵੀ ਪਾਲਣਾ ਕਰਨੀ ਹੈ, ਬੱਚਿਆਂ ਦੀ ਵੀ ਪੜ੍ਹਾਉਣੇ ਵੀ ਹੈ, ਵਿਆਹਣੇ ਵੀ ਹੈ। ਉਹ ਇੱਥੇ ਮਾਸਟਰ ਹੋਣੀ ਦਮਦਮੀ ਸਾਹਿਬ ਕਹਿੰਦੇ ਲੈ ਆ ਸਾਰਿਆਂ ਨੂੰ, ਇੱਥੇ ਪੜ੍ਹਾਵਾਂਗੇ ਵੀ ਅਸੀਂ, ਅਤੇ ਨਾਲ ਹੀ ਸੇਵਾ ਕਰੋ, ਉਹ ਵੀ ਸੇਵਾ ਕਰਨ, ਅਤੇ ਨਾਲ ਵਿਆਹਾਂਗੇ ਵੀ ਅਸੀਂ। ਲੈ ਵੀ ਮੁੱਕ ਗਿਆ ਕੰਮ, ਸਾਰੇ ਫਿਕਰ ਮੁੱਕ ਗਏ, ਕਿਉਂ ਐਸੀ ਸੇਵਾ ਹੈ। ਫਿਰ ਉਹਨਾਂ ਦੀ ਸੇਵਾ ਨਹੀਂ, ਗੁਰੂ ਕੀ ਸੇਵਾ ਹੈ, ਗੁਰੂ ਕੇ ਅਸਥਾਨਾਂ ਦੀ ਸੇਵਾ ਹੈ, ਗੁਰੂ ਕੇ ਅਸਥਾਨਾਂ ਦੀ ਸੇਵਾ ਕਰਨੀ। ਕਹਿੰਦੇ ਅਸੀਂ ਨਹੀਂ ਇਹ ਕੁਛ ਜਾਂ ਹੋਰ ਚੀਜ਼ ਹੈ। ਫਿਰ ਉਹਨਾਂ ਨੇ ਕੋਈ ਐਸਾ ਗ੍ਰਹਿਣ ਨਹੀਂ ਕਰਨੀ ਵਸਤੂ ਵੀ ਮਾਇਆ ਇਕੱਠੀ ਕਰੋ, ਇਹ ਕੋਈ ਉਹ ਸਭ ਉੱਥੇ ਹੀ ਲਿਖਣੀ। ਹਾਂ ਕੋਈ ਐਸੇ ਪਖੰਡੀ ਡੱਬੀ ਜਾਂ ਵਿੱਚ ਰਲ ਜਾਣ, ਕੋਈ ਗਲਤੀਆਂ ਭੁੱਲਾਂ ਜਾਂ ਹੋਰ ਚੀਜ਼ ਕਰਨ, ਉਹਨਾਂ ਨੂੰ ਅੱਗੇ ਪਤਾ ਲੱਗ ਜਾਂਦਾ। ਸੋ ਇਸ ਕਰਕੇ ਨਿਸ਼ਕਾਮਤਾ ਹੈ, ਜਿਹਨੇ ਪਰਮੇਸ਼ੁਰ ਨੂੰ ਅਸਲੀ ਰੂਪ ਦੇ ਵਿੱਚ ਮਿਲਣਾ ਹੈ, ਅਤੇ ਉਹ ਪਰਮੇਸ਼ੁਰ ਵੀ ਹੁਣ ਕਾਹੇ ਦੇ ਬੰਦ ਖੋਜਣ ਜਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਹਿੰਦੂਆਂ ਦੇ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ, ਅਤੇ ਸ਼ਹਾਦਤ ਵੀ ਦਿੱਤੀ, ਉਹ ਕਹਿ ਰਹੇ ਨੇ। ਕਦੇ ਕਿਸੇ ਨੂੰ ਇਹ ਹੋ ਸਕਦਾ ਵੀ ਉਹ ਝੂਠ ਬੋਲੇ? ਕਾਹੇ ਦੇ ਬੰਦ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਵੀ ਸਾਰਿਆਂ ਦੇ ਵਿੱਚ ਹੀ ਉਹ ਨਿਵਾਸ ਕਰ ਰਿਹਾ, ਇਕੱਲੇ ਮੇਰੇ ਵਿੱਚ ਨਹੀਂ। ਜਦੋਂ ਉਹਦਾ ਭਜਨ ਕਰਨਾ ਤਾਂ ਇਸ ਤਰ੍ਹਾਂ ਕਰਨਾ ਹੈ, ਜਦੋਂ ਸਾਰਿਆਂ ਦੇ ਵਿੱਚ ਉਸ ਲਈ ਕਰਨੀ ਹੈ, ਫਿਰ ਕਿਸੇ ਨਾਲ ਈਰਖਾ ਰਾਗ ਦੁਵੈਸ਼ ਅਤੇ ਆਪਣੇ ਸਰੀਰ ਦੇ ਨਾਲ ਵੀ ਰਾਗ ਮੋਹ ਨਹੀਂ ਲੈਣਾ। ਜਦੋਂ ਉੱਧਰ ਮੋਹ ਕੀਤਾ, ਹੌਲੀ ਹੌਲੀ ਟੁੱਟੂਗਾ। ਫਿਰ ਗਿਆਨ ਇੰਦਰੀ ਹੈ, ਕਰਮ ਇੰਦਰੀ ਹੈ, ਉਸਦਾ ਗਿਆਨ ਕਿਵੇਂ ਹੋਵੇਗਾ, ਉਹ ਸਾਰੀ ਚੀਜ਼ ਅਤੇ ਉਹਦੇ ਨਿਰਣੇ ਬਹੁਤ ਵਾਰੀ ਹੋ ਚੁੱਕੇ ਹੈ। ਪਰਮਾਤਮਾ ਨੇ ਕੈਸਾ ਹੈ, ਉਹਦਾ ਸਿੱਧਾ ਹੀ ਰੂਪ ਨਰੇਖ ਨਰੰਗ ਕਿਸ਼ਤਰੇ ਗੁਣ ਤੇ ਪ੍ਰਪੰਤ ਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰ ਉਹਨੂੰ ਉਹਦੀ ਸਮਝ ਤੇ ਨਿਸ਼ਚਾ ਹੋਊਗਾ, ਜਿਹਦੇ ਉੱਤੇ ਉਹਦੀ ਆਪ ਕਿਰਪਾ ਹੋਊਗੀ। ਕਿਰਪਾ ਕਿਵੇਂ ਹੋਊਗੀ, ਕਿਸੇ ਦੀ ਕਿਰਪਾ ਕਿਵੇਂ ਹੁੰਦੀ ਹੈ, ਦਇਆ ਕਿਵੇਂ ਹੁੰਦੀ ਹੈ? ਦਇਆ ਤਾਂ ਚਲੋ ਹੋ ਗਈ ਦੁਖੀ ਨੂੰ ਦੇਖ ਕੇ, ਅਤੇ ਕਿਰਪਾ ਕਿਵੇਂ ਹੁੰਦੀ ਹੈ, ਪ੍ਰਸੰਨਤਾ ਕਿਵੇਂ ਹੁੰਦੀ ਹੈ? ਆਮ ਸਧਾਰਨ ਹੈ ਜਿਹੜਾ ਸੰਸਾਰ ਦੇ ਵਿੱਚ ਕਿਸੇ ਦੇ ਕੋਲ ਰਹਿੰਦਾ, ਉਹਦੇ ਆਖੇ ਲੱਗਣ ਲੱਗ ਪਵੇ, ਉਸ ਤਰ੍ਹਾਂ ਹੀ ਕਰਨ ਲੱਗ ਪਵੇ, ਉਹਦੀ ਖੁਸ਼ੀ ਹੋ ਜਾਂਦੀ ਹੈ, ਪ੍ਰਸੰਨਤਾ ਹੋ ਜਾਂਦੀ ਹੈ। ਕਿਉਂ ਗੁਰੂ ਕੀ ਸੇਵਾ ਆਗਿਆ ਨਾ, ਬਚਨ ਮੰਨਣਾ। ਹੋਰ ਤਾਂ ਉਹ ਭਾਵੇਂ ਕਿੰਨੇ ਮੱਥੇ ਟੇਕੀ ਜਾਏ, ਮਹਾਰਾਜ ਦਸ ਪਾਤਸ਼ਾਹ ਨੇ ਕਿਹਾ ਤੁਸੀਂ ਕਿੰਨੇ ਮੱਥੇ ਟੇਕੀ ਜਿਹੜੇ ਜੇ ਪਖੰਡੀ ਡੰਬੀ ਜਾਂ ਲੁੱਟਣ ਵਾਲੇ ਆ, ਜਾਂ ਗੁਰੂ ਘਰ ਦੇ ਵਿੱਚ ਜਿਵੇਂ ਹਰਿਮੰਦਰ ਸਾਹਿਬ ਜੇਬਾਂ ਵੀ ਕੱਟਦੇ ਆ, ਇੱਕ ਪਾਲਕੀ ਨੂੰ ਲੱਗੇ ਹੁੰਦੇ ਆ, ਉਹ ਜਿਹੜੇ ਅਣਜਾਣ ਕੋਈ ਮਾਇਆ ਲੈ ਜਾਣ ਉਹਨੇ ਜੇਬ ਵੀ ਕੱਟ ਲੈਂਦੇ ਆ। ਮੈਂ ਤਾਂ ਸੁਣਿਆ ਵੀ ਜਿਹੜੇ ਉਹ ਹਟਾਉਣ ਵਾਲੇ ਉਹਨਾਂ ਦੇ ਵਿੱਚ ਹੀ ਉਹ ਗੁਰਮੁਖ ਹੁੰਦੇ ਆ, ਉਹਨੇ ਧੱਕਾ ਮਾਰਨਾ ਉਹ ਜੇਬ ਕੱਟ ਲੈਣੀ। ਸੋ ਐਸੀ ਲੀਲਾ ਹੈ ਪਰਮੇਸ਼ਰ ਦੀ ਵੀ ਸਾਵਧਾਨ ਸਰੀਰ ਕਰਕੇ ਵੀ ਜਾਂ ਹੋਰ ਇਸ ਤਰ੍ਹਾਂ ਦੀ ਸਾਰੀਆਂ ਚੀਜ਼ਾਂ, ਤੇ ਉਹਨਾਂ ਨੂੰ ਫੇਰ ਬਈ ਉਹਨਾਂ ਨੂੰ ਕਿਤੇ ਹੋਰ ਹੋ ਜੂਗਾ, ਇਹ ਪਰਮੇਸ਼ਰ ਦੀ ਜਾਂ ਹੋਰ ਚੀਜ਼ ਉਹ ਤਾਂ ਦੂਰ ਹੀ ਦੂਰ ਹੋਈ ਜਾਂਦੇ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਲੋਕੀ ਤਾਂ ਜਾਂਦੇ ਹੈ ਵੀ ਇਸ ਤਰ੍ਹਾਂ ਵੀ ਪਾਪ ਕੀਤੇ ਵੀ ਗੰਗਾ 'ਤੇ ਜਾਂਦੇ ਹੈ, ਕਿਉਂਕਿ ਹਿੰਦੂ ਜਿਹੜੇ ਨੇ ਭਾਰਤ ਭੂਮੀ ਇਹਨਾਂ ਦਾ ਸਾਡਾ ਸਭ ਕੁਛ ਵਿਗੜਿਆ ਸੀ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਦਾ, ਅਤੇ ਇਹਨਾਂ ਨੂੰ ਉਪਦੇਸ਼ ਦੇਣਾ ਸੀ, ਅਤੇ ਉਹ ਜਾਂਦੇ ਆ ਗੰਗਾ 'ਤੇ ਨਹਾਉਣ ਵਾਸਤੇ ਵੀ ਪਾਪ ਲੈ ਜਾਣ, ਅਤੇ ਅਖੇ ਪਾਪ ਗੰਗਾ 'ਤੇ ਜਾ ਕੇ ਵੀ ਲੈ ਗਏ ਜਿਹੜੇ ਉੱਥੇ ਪਾਪ ਹੈ, ਜਿਹੜੇ ਫੇਰ ਅਖੇ ਇਸੇ ਤਰ੍ਹਾਂ ਹੀ ਵੀ ਜਿਹੜੇ ਆ ਕੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਮੱਥਾ ਟੇਕਦੇ ਸਾਡੇ ਪਾਪ ਲੈ ਜਾਣ, ਅਤੇ ਜਿਹੜਾ ਉੱਥੇ ਜਾ ਕੇ ਕਰੂਗਾ ਉਹ ਕਿੱਥੇ ਪਾਪ ਲੈਣਗੇ ਉਹਦੇ। ਇਹ ਸਮਾਪਤੀ ਹੈ। ਫਿਰ ਉਹਨਾਂ ਨੂੰ ਉਹ ਤ੍ਰਿਸ਼ਨਾਲੂ ਬ੍ਰਹਮ ਦੀ ਵੀ ਸਾਖੀ ਆਉਂਦੀ ਹੈ, ਚਲੋ ਪਤਾ ਨਹੀਂ ਕੀ ਵਿਚਾਰ ਹੈ ਸਾਖੀਆਂ ਵਾਲੀ ਖਿਆਲ ਚਲੇ ਹੈ, ਫਿਰ ਉਹ ਸਮਝਣੀ ਚੰਗੀ ਆਉਂਦੀ ਹੈ। ਇੱਕ ਤ੍ਰਿਸ਼ਨਾਲੂ ਬ੍ਰਾਹਮਣ ਸੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਇਹਦੇ ਉੱਤੇ ਵੀ ਇਹਦਾ ਅਰਥ ਕੀ ਹੈ। ਜਿਹੜੇ ਤ੍ਰਿਸ਼ਨਾਲੂ ਪੁਰਸ਼ ਨੇ ਉਹਨਾਂ ਦੀ ਪਦਾਰਥਾਂ ਦੀ ਭੁੱਖ ਨਹੀਂ ਉਤਰੀ, ਭਾਵੇਂ ਉੱਤਰ ਪੱਛਮ ਦੱਖਣ ਅਸੀਂ ਅਮਰੀਕਾ ਕਨੇਡਾ ਹੋਰ ਜਾਂਦੇ ਹਾਂ, ਹੋਰ ਵੀ ਹੋਰ ਚਲੇ ਜਾਏ, ਭਾਵੇਂ ਉਤਲੇ ਲੋਕਾਂ 'ਚ ਵੀ ਚਲੇ ਜਾਏ, ਅਤੇ ਉਹਨਾਂ ਦੀ ਭੁੱਖ ਨਹੀਂ ਉਤਰਦੀ। ਇਸ ਤਰ੍ਹਾਂ ਹੀ ਉਹ ਕੋਈ ਰਘੂ ਰਾਜਾ ਸੀ, ਇਹਨਾਂ ਦੀ ਜਿਹੜੀ ਰਾਘੂ ਵੰਸ਼ ਚੱਲੀ ਹੈ, ਰਾਮਚੰਦਰ ਜੀ ਰਘੂ ਰਾਜਾ ਬਹੁਤ ਦਾਨੀ ਹੋਇਆ ਜਾਂ ਹੋਰ ਚੀਜ਼ ਹੈ, ਉਸਨੇ ਦੇਵਤੇ ਦਾ ਆਰਾਧਨ ਕੀਤਾ ਵੀ ਐਸਾ ਫਲ ਮੈਨੂੰ ਐਸਾ ਹੋ ਜਾਵੇ ਮੈਂ ਅਮਰ ਹੋ ਜਾ। ਉਹ ਦੇਵਤਾ ਚਲੇ ਗਿਆ, ਉਹਨੇ ਦੇਵਤਾ ਵੀ ਲਓ ਜੀ ਇਹਨੂੰ ਤੁਸੀਂ ਛਕ ਲਿਓ ਅਤੇ ਆਪਣੇ ਤੁਸੀਂ ਅਮਰ ਹੋ ਜਾਓਗੇ। ਅਮਰ ਕੀ ਵੱਡੀ ਉਮਰ ਵਾਲੇ ਹੋ ਜਾਓਗੇ, ਹੋਰ ਅਮਰ ਹੋ ਜਾਏ ਰੱਬ ਵਰਗਾ ਥੋੜ੍ਹਾ ਹੋ ਜਾਂਦਾ। ਉਹ ਵਿਚਾਰ ਸਾਗਰ ਦੇ ਵਿੱਚ ਆਉਂਦਾ ਹੈ ਦੇਵਤਿਆਂ ਨੂੰ ਅਮਰ ਕਿਉਂ ਕਹਿੰਦੇ, ਅਮਰ ਤਾਂ ਹੁੰਦਾ ਮਰਨ ਤੋਂ ਰਹਿਤ। ਉਹ ਕਹਿੰਦੇ ਉਹਨਾਂ ਦੀ ਅਰਥਾਂ ਦਾ ਵੀ ਭੇਦ ਹੁੰਦਾ ਨਾ, ਉਹਨਾਂ ਦੀ ਵੱਡੀ ਉਮਰ ਕਰਕੇ ਅਮਰ ਕਹਿ ਦਿੰਦੇ ਆ, ਉਹ ਨਹੀਂ ਅਮਰ। ਉਹ ਉਹਦਾ ਵੀ 14 ਇੰਦਰ ਵਿਨਾਸ਼ ਹੋਏ, ਬ੍ਰਹਮਾ ਦਾ ਇੱਕ ਦਿਵਸ ਵਿਹਾਵ ਹੈ, 14 ਇੰਦਰ ਜਿਹੜੇ ਨੇ ਬ੍ਰਹਮਾ ਦੇ ਇੱਕ ਦਿਨ ਦੇ ਵਿੱਚ ਹੀ 4 ਪਹਿਰਾਂ ਦੇ ਵਿੱਚ ਖਤਮ ਹੋ ਜਾਂਦੇ ਹੈ। ਐਡੀ ਐਡੀ ਉਮਰ ਹੈ ਪਰਮੇਸ਼ਰ ਦੀ, ਇਹ ਵੀ ਅਸਚਰਜ ਹੀ ਮਾਇਆ ਹੈ। ਇਸ ਕਰਕੇ ਮਾਇਆ ਵੀ ਅਸਚਰਜ ਹੈ, ਅਤੇ ਉਹ ਅਸਚਰਜ ਤੋਂ ਅਸਚਰਜ ਵੀ ਅਸੀਂ ਸ਼ੰਕਾ ਕਰਦੇ ਹਾਂ ਜੀ ਇਹ ਮਿੰਟ ਸਕਿੰਟਾਂ ਦੇ ਵਿੱਚ ਕਿਵੇਂ ਚੀਜ਼ਾਂ ਹੋ ਸਕਦੀਆਂ, ਇੰਨੀ ਹੋਵੇ, ਅਤੇ ਗੁਰੂ ਨਾਨਕ ਸਾਹਿਬ ਨੇ ਲੱਖ ਪਤਾਲ ਆਕਾਸ਼ ਲੱਖ ਅੱਖ ਪੁਰਖ ਵਿੱਚ ਸ਼ਬਦ ਦਿਖਲਾਈ। ਇਸ ਤਰ੍ਹਾਂ ਜਿਹੜੀ ਪਰਮੇਸ਼ੁਰ ਦੀ ਕੋਈ ਸ਼ੰਕਾ ਕਰਦੇ ਹੈ ਵੀ ਉਹ ਕਿਵੇਂ ਇੱਕ ਬਚਨ ਦੇ ਨਾਲ ਹੀ ਸਾਰਾ ਹੋ ਗਿਆ, ਸਾਰੇ ਗ੍ਰਹਿ ਬ੍ਰਹਿਮੰਡ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਦੇਖੋ ਤਾਰੇ ਨਹੀਂ ਗਿਣੇ ਜਾਂਦੇ, ਉੱਤਰ ਦੀ ਥਿਰ ਤਾਂ ਨਿਗਾਹ ਆਉਂਦੀ ਹੈ, ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼। ਉਹ ਤ੍ਰਿਸ਼ਨਾਲੂ ਬ੍ਰਾਹਮਣ ਉਹਦਾ ਇਹਨਾਂ ਦਾ ਖੱਤਰੀਆਂ ਦਾ ਉਹਨਾਂ ਦਾ ਬ੍ਰਾਹਮਣ ਸੀ ਕੋਈ ਮੰਨੇ ਯੋਗ, ਉਹ ਚਲੇ ਗਿਆ। ਉਹ ਕਹਿੰਦੇ ਜੀ ਕੋਈ ਦਾਨ ਪੁੰਨ ਕਰੋ, ਕਹਿੰਦੇ ਜੀ ਇਸ ਤਰ੍ਹਾਂ ਕਰਕੇ ਉਹਨੂੰ ਗੱਲ ਦੱਸੀ ਰਘੂ ਰਾਜੇ ਨੇ ਵੀ ਆਹ ਫਲ ਦੇ ਗਿਆ। ਉਹ ਕਹਿੰਦੇ ਜੀ ਤੁਸੀਂ ਕੀ ਲੈਣਾ ਇਸ ਫਲ ਦੇ ਵਿੱਚ, ਤੁਸੀਂ ਬ੍ਰਾਹਮਣ ਨੇ ਮੰਗ ਲਿਆ ਤੇ ਉਹਨੂੰ ਦਾਨ ਕਰ ਦਿਓ। ਉਹ ਦਾਨ ਕਰਦੇ ਹੋ ਤੇ ਉਸਨੇ ਵੀ ਚੰਗਾ ਮੈਂ ਮਰੀ ਅਮਰ ਹੋ ਜਾਂ ਤੇ ਫਿਰ ਦੂਸਰਾ ਅਖੇ ਰਾਜ ਵੀ ਜਾਂ ਹੋਰ ਚੀਜ਼ ਹੈ ਤੇ ਉਹ ਰਘੂ ਰਾਜੇ ਨੇ ਉਹ ਪੁੰਨਦਾਨ ਕੀਤਾ ਤੇ ਉਹਨਾਂ ਨੇ ਦੇਵਤਿਆਂ ਨੇ ਸੋਚਿਆ ਵੀ ਇੱਕ ਪੁੰਨਦਾਨ ਕਰੇ ਤੇ ਉਸਦਾ ਕੋਈ ਮਕਾਨ ਦਾ ਜਾਂ ਹੋਰ ਚੀਜ਼ ਹੈ ਅੱਗੇ ਦਾਸੂ ਨਾ ਮਿਲਦਾ ਹੈ ਜਾਂ ਮੁਸਲਮਾਨਾਂ ਦੇ ਅਨੁਸਾਰ ਸਤਿਗੁਰੂ ਨਾ ਮਿਲਦਾ ਹੈ ਦਹ ਦੁਨੀਆਂ ਸੱਤਰ ਆਖਿਰ ਤੇ ਉਹਦਾ ਜਿਹੜਾ ਬਗੀਚਾ ਸੀ ਉਹ ਕਹਿੰਦੇ ਜੀ ਇਹ ਵੀ ਦਾਨ ਕਰ ਦਿਓ ਕਹਿੰਦੇ ਵੀ ਇਹਨੂੰ ਕਿੱਥੇ ਫਿਰ ਇੰਨਾ ਚੀਜ਼ ਕਰਾਂਗੇ ਰਘੂ ਰਾਜ ਨੂੰ ਅੱਗੇ ਪ੍ਰਲੋਕ ਵਿੱਚ ਵਸਾਉਣ ਵਾਸਤੇ ਉਹ ਕਹਿੰਦੇ ਚੰਗਾ ਆ ਕੇ ਜੀ ਨੇੜੇ ਸੀ ਆਪਣੇ ਨਦੀ ਵਗਦੀ ਸੀ ਜਿਸ ਖਬਰੇ ਦੇਵੇ ਨਾ ਦੇਵੇ ਫਿਰ ਰਘੂ ਰਾਜਾ ਤੇ ਉੱਥੇ ਜਾ ਕੇ ਤੁਸੀਂ ਚੁਲੀ ਛੱਡ ਦਿਓ ਚੁਲੀ ਦਾ ਹੁੰਦਾ ਵੀ ਇਹ ਵਰਨ ਦੇਵਤਾ ਜੀ ਪਾਣੀ ਦੇਵਤਾ ਉੱਥੋਂ ਮੰਨਿਆ ਜਾਂ ਅਗਨ ਉੱਥੋਂ ਮੰਨੀ ਜੇ ਫੇਰੇ ਲੈਂਦੇ ਵੇਦ ਨਾ ਹੋਵੇ ਤੇ ਚਲੋ ਜੀ ਉਹਨੂੰ ਜਿਸ ਵੇਲੇ ਉਹ ਚੁਲੀ ਛੱਡਣ ਲੱਗਾ ਨਾ ਬ੍ਰਾਹਮਣ ਉਹ ਰਘੂ ਰਾਜਾ ਤੇ ਉਹਨਾਂ ਨੇ ਸੂਖਮ ਰੂਪ ਦੇ ਵਿੱਚ ਉਹ ਬ੍ਰਾਹਮਣ ਨੂੰ ਹੀ ਧੱਕਾ ਦੇ ਦਿੱਤਾ ਨਦੀ ਦੇ ਵਿੱਚ ਉਹ ਕਹਿੰਦਾ ਮੈਨੂੰ ਬਚਾ ਲਓ ਕਿ ਹੁਣ ਨਹੀਂ ਤੂੰ ਬਚਦਾ ਇੰਨਾ ਤਸ਼ਨਾਲ ਹੁਣ ਤੂੰ ਅੱਗੇ ਹੀ ਜਾ ਸੋ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਇਸ ਤਰ੍ਹਾਂ ਜਿਹੜੀ ਪਦਾਰਥਾਂ ਨੇ ਜਾ ਉਹ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਹਾੜ ਭਾਵੇਂ ਬੰਨ ਲੈ ਉਹਨਾਂ ਨਾਲ ਫਿਰ ਐਸਾ ਵੀ ਹੁੰਦਾ ਤੇ ਹੋਰ ਜਿੰਨਾਂ ਦੇ ਵਿੱਚ ਭਟਕਦੇ ਰਹਿੰਦੇ ਨੇ ਤ੍ਰਿਸ਼ਨਾ ਦੇ ਮਾਰੇ 84 ਲੱਖ ਜੂਨ ਜਾਂ ਹੋਰ ਚੀਜ਼ ਹੈ ਇਸ ਕਰਕੇ ਇਹ ਤੋਂ ਨਿਸ਼ਕਾਮ ਹੋਣਾ ਚਾਹੀਦਾ ਹੈ ਜੇ ਪਰਮੇਸ਼ੁਰ ਦੀ ਭਗਤੀ ਵੀ ਸਾਰੇ ਪਦਾਰਥ ਫਿਰ ਭਾਈ ਗੁਰਦਾਸ ਸਾਹਿਬ ਨੇ ਜਿਵੇਂ ਗੱਲ ਸੀ ਉਹ ਕਹਿੰਦੇ ਵੀ ਪਹਿਲਾਂ ਸਾਡੀਆਂ ਲੋੜਾਂ ਪਹਿਲਾਂ ਰੱਬ ਲੋੜਾਂ ਪੂਰੀਆਂ ਕਰਨ ਲੱਗ ਪੈਂਦਾ ਜਿਹੜੇ ਭਜਨ ਬੰਦਗੀ ਕਰਦੇ ਜੇ ਉਸੇ ਨੂੰ ਹੋਵੇ ਉਹ ਕੋਈ ਚੀਜ਼ ਮਿਲ ਜਾਏ ਜਾਂ ਪਦਾਰਥ ਮਿਲ ਜਾਏ ਉਹ ਆਉਣ ਲੱਗ ਪੈਂਦੇ ਠੀਕ ਆ ਉਹਨ ਪਰ ਅੱਗੇ ਉਹਦਾ ਮਨ ਨਹੀਂ ਠਹਿਰਦਾ ਉਹ ਤਾਂ ਹੋ ਗਈ ਪੂਰੀ ਫਿਰ ਅੱਗੇ ਇਹ ਕਿਉਂ ਹੁੰਦੀ ਹੈ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਦੇ ਵਿੱਚ ਨਿਸ਼ਾਨ ਦੇ ਕਿਹਾ ਵੀ ਇਹ ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਐਸਾ ਵੀ ਹੈ ਜਿਹੜਾ ਉਹਦੀ ਭਗਤੀ ਕਰਨ ਲੱਗਦਾ ਉਹਦੀਆਂ ਕਾਮਨਾ ਪੂਰੀਆਂ ਕਰਦਾ ਆ ਉਹਨੂੰ ਹੋਰ ਨਿਸ਼ਾ ਵੱਧ ਜਾਂਦਾ ਵੀ ਹੈਗਾ ਆਹ ਪੂਰੀ ਹੋ ਗਈ ਪਰ ਫਿਰ ਸਾਧ ਸੰਗਤ ਦੇ ਵਿੱਚੋਂ ਪਤਾ ਲੱਗਦਾ ਵੀ ਇੱਥੇ ਨਹੀਂ ਉਲਝੇ ਰਹਿਣਾ ਤੇ ਜਾਂ ਇਹਨਾਂ ਵਿੱਚ ਫਸ ਕੇ ਹੋਰ ਮੰਗੀ ਜਾਓ ਹੋਰ ਮੰਗੀ ਜਾਓ ਕਾਰਾਂ ਹੋਣ ਜੀ ਹੋਰ ਜੀ ਡੇਰੇ ਹੋਣ ਜੀ ਐਨੇ ਜੀ ਸੇਵਕ ਹੋਣ ਜੀ ਉਹ ਜਾਂ ਹੋਰ ਜੀ ਤਾਂ ਫਿਰ ਤਾਂ ਫਸ ਗਏ ਨਾ ਅੱਗੇ ਚੱਲਣਾ ਜਿਸ ਤਰ੍ਹਾਂ ਕਹਿੰਦੇ ਮਾਤਾ ਛੋਟੇ ਬੱਚੇ ਨੂੰ ਦੁੱਧ ਚੁਵਾਉਂਦੀ ਹੈ ਅੱਜ ਕੱਲ੍ਹ ਤਾਂ ਹੋਰ ਹੀ ਸਿਸਟਮ ਬਣੇ ਨੇ ਦੁੱਧ ਦੁੱਧ ਪਿਆਉਣ ਦੇ ਪਰ ਪਹਿਲੇ ਵਾਹਿਗੁਰੂ ਪਰਮੇਸ਼ੁਰ ਨੇ ਜਿਹੜੀ ਕੁਦਰਤੀ ਮਾਤਾ ਦਾ ਸਰੀਰ ਹੈ ਆਸਣ ਹੈ ਉਹਦੇ ਵਿੱਚ ਤੇ ਉੱਥੇ ਪਹਿਲਾਂ ਹੀ ਦੁੱਧ ਜਮ੍ਹਾਂ ਕੀਤਾ ਉਹਨੂੰ ਤੇ ਉਹ ਜਿਸ ਵੇਲੇ ਉਹ ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਜਾਂ ਹੋਰ ਚੀਜ਼ ਹੈ ਤੇ ਉਹ ਮਾਤਾ ਦਾ ਹੁੰਦਾ ਵੀ ਹੁਣ ਇਹ ਥੋੜ੍ਹਾ ਜਿਹਾ ਖਾਣ ਪੀਣ ਲੱਗ ਪਿਆ ਮਾੜਾ ਮੋਟਾ ਤੇ ਹੁਣ ਇਹਨੂੰ ਛਡਾਈ ਉਹ ਛੱਡਦਾ ਨਹੀਂ ਆਸਣ ਨਹੀਂ ਛੱਡਦਾ ਉਹ ਫਿਰ ਮਾਤਾ ਜਿਹੜੀ ਹੈ ਉਹ ਕਹਿੰਦੇ ਉਹਨੂੰ ਥੋੜ੍ਹਾ ਜਿਹਾ ਗੁੜ ਜਾਂ ਮਿੱਠਾ ਦੇਣ ਲੱਗ ਪੈਂਦੀ ਹੈ ਉਹ ਇਸ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਊਂ ਛੁਡਾਉਂਦੀ ਉਹ ਥੋੜ੍ਹਾ ਜਿਹਾ ਦੇ ਕੇ ਤੇ ਫਿਰ ਛੱਡ ਜਾਂਦਾ ਹੈ ਇਸ ਤਰ੍ਹਾਂ ਹੀ ਇਹ ਗੁਰੂ ਮਹਾਰਾਜ ਜਿਹੜੇ ਹੈ ਸਾਡੇ 'ਚ ਸਿੱਖ ਨੇ ਨਾ ਇਸ ਦਰਜੇ ਦੇ ਜਿਹਨਾਂ ਨੂੰ ਹੋਰ ਸੰਸਾਰਿਕ ਲੋੜਾਂ ਜਾਂ ਹੋਰ ਚੀਜ਼ ਹੈ ਉਹ ਉਹਨਾਂ ਦੀਆਂ ਪੂਰੀਆਂ ਕਰ ਦਿੰਦੇ ਹੈ ਉਹਨਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਹੁਣ ਨਿਸ਼ਕਾਮ ਹੋ ਜਾਓ ਇਹ ਤਾਂ ਲੋੜਾਂ ਤਾਂ ਮੁੱਕਣੀਆਂ ਨਹੀਂ ਜਾਂ ਅੱਗੇ ਤੋਂ ਅੱਗੇ ਹੁਣ ਨਿਸ਼ਕਾਮ ਭਗਤੀ ਕਰੋ ਸੋਹਣੇ ਦਿਸ਼ਾਂਤਾਂ ਦੁਆਰਾ ਸਿੱਧ ਕੀਤਾ ਹੈ ਇਸ ਤਰ੍ਹਾਂ ਦੀ ਚੀਜ਼ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਸੁੱਖ ਦੇ ਤਾਂ ਤੇ ਸਤਿਕਾਰ ਦੇ ਤਾਂ ਸੋ ਸੰਸਾਰ ਦੇ ਵੀ ਜਿੰਨੇ ਵਾਇਕੀ ਸੁੱਖ ਜਿਹੜੇ ਥੋੜੇ ਸਮੇਂ ਵਾਸਤੇ ਰਹਿਣ ਵਾਲੇ ਝੂਠੀ ਚੀਜ਼ ਉਹ ਹੁੰਦੀ ਹੈ ਜਿਹੜੀ ਹਮੇਸ਼ਾ ਨਾ ਰਹੇ ਜਾਂ ਦਿਖਾਵੇ ਦੀ ਚੀਜ਼ ਇੱਕ ਤਾਂ ਹੁੰਦੀ ਹੈ ਅਸੱਤ ਵਸਤੂ ਵੀ ਹੈ ਹੀ ਨਹੀਂ ਵੀ ਉੱਥੇ ਹੈ ਹੀ ਨਹੀਂ ਤੇ ਉਹ ਝੂਠ ਬੋਲ ਕੇ ਕਹਿ ਦੇਣਾ ਵੀ ਹੈਗੀ ਹੈ ਜਿਸ ਤਰ੍ਹਾਂ ਹੁਣ 40-45 ਸਾਲ ਜਾਂ 50 ਸਾਲ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੱਲੇ ਹੋਏ ਨੇ ਪੱਖ ਇਸ ਤਰ੍ਹਾਂ ਵੇਦ ਸ਼ਾਸਤਰਾਂ ਤੇ ਵੀ ਹੋਰਨਾਂ ਤੇ ਚੱਲੇ ਹੋਏ ਨੇ ਉਹ ਕਹਿੰਦੇ ਜਿਹਨਾਂ ਨੂੰ ਨਿਸ਼ਚਾ ਡਲਾਉਣ ਵਾਸਤੇ ਇਹ ਸਿੱਖਾਂ ਦਾ ਨਿਸ਼ਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇਹ ਮੰਨਦੇ ਨੇ ਇਹਨਾਂ ਦੇ ਕਾਰਜ ਪੂਰਦੇ ਜਿਹਨਾਂ ਤੇ ਨਿਸ਼ਚਾ ਨਾ ਰਿਹਾ ਵੀ ਇਹ ਤਾਂ ਵੀ ਆਹ ਠੀਕ ਨਹੀਂ ਆਹ ਠੀਕ ਨਹੀਂ ਫਿਰ ਨਿਸ਼ਚਾ ਨਾ ਰਿਹਾ ਤੇ ਉਹਨਾਂ ਦਾ ਮਨ ਉਹ ਕਾਰਜ ਨਹੀਂ ਪੂਰੇ ਹੋਣਗੇ ਇਸ ਕਰਕੇ ਐਸੀਆਂ ਏਜੰਸੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਰੋੜਾਂ ਨਹੀਂ ਅਰਬਾਂ ਰੁਪਏ ਉਹ ਦਿੰਦੀਆਂ, ਤੇ ਉਹ ਸਿੱਖ ਰੂਪ ਨੂੰ ਹੀ ਜਿਹੜੇ ਚੰਗੇ ਚਤਰ ਹੋਣ ਉਹਨਾਂ ਨੂੰ ਖਰੀਦੀਆਂ, ਜਿਹਨਾਂ ਤੇ ਲੋਕਾਂ ਦਾ ਨਿਸ਼ਚਾ ਵੀ ਬੜਾ ਵਿਦਵਾਨ ਹੈ, ਲੋਭ ਜਿਹੜਾ ਇਹ ਛੱਡਦਾ ਨਹੀਂ, ਇਹਦੇ ਨਹੀਂ ਵੀ ਵਿਦਵਾਨ ਨੂੰ ਨਡੇਗੇ। ਜਿਹੜੇ ਬੜੇ ਚਤਰ ਹੋਣਦੇ ਹੈ ਤੇ ਜੁਗਤੀਆਂ ਜਾਣਦੇ ਹੈ, ਨਿਰੀਆਂ ਪੜ੍ਹਾਈਆਂ ਕਰਦੇ ਆ ਜਾਂ ਹੋਰ ਚੀਜ਼ ਹੈ, ਉਹ ਲੋਭ ਨੂੰ ਤਾਂ ਨਹੀਂ ਛੱਡ ਸਕਦੇ, ਲੋਭ ਤਾਂ ਮਾਰੂਗਾ ਅਟਾ ਕੇ। ਹਾਂ, ਜਿਹੜੇ ਸਾਧ ਸੰਗਤ ਦੇ ਵਿੱਚ ਤੇ ਉਹਦੇ ਭੈ ਦੇ ਵਿੱਚ ਰਹਿੰਦੇ ਨੇ, ਸਾਧੂ ਹੋਣ ਚੰਗੇ ਤੇ ਗੁਰੂ ਵੀ ਹੋਵੇ ਉਹਦੇ ਚ ਰਹਿੰਦੇ ਆ, ਉਹ ਬਚ ਸਕਦੇ, ਉਹਨਾਂ ਨੂੰ ਆਪ ਬਚਾਉਂਦਾ ਪਰਮੇਸ਼ਰ, ਉਹ ਨਹੀਂ ਬਚ ਸਕਦੇ। ਜੇ ਤੁਸੀਂ ਕਹੋ ਜੀ ਐਡਾ ਵਿਦਵਾਨ ਸੀ ਉਹ, ਹੁਣ ਉਹ ਕਿਸ ਤਰ੍ਹਾਂ ਇੰਨਾ ਸਿਆਣਾ ਜੀ, ਇੰਨੀ ਖੋਜ ਹੈ, ਹੁਣ ਦੀ ਗੱਲ ਇਹ ਹੈ ਵੀ ਉਹ ਗਿਆਨੀ ਗੁਰਦਿੱਤ ਸਿੰਘ ਹੈ, ਉਸ ਵੇਲੇ 40-50 ਸਾਲ ਦੇ ਹੋਰ ਚੀਜ਼ ਹੈ ਇਹਨਾਂ ਨੇ ਵੀ ਇਹਨਾਂ ਦਾ ਪਾਠ ਪਾਓ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਰਾਗ ਮਾਲਾ ਜਿਹੜੀ ਇਹ ਅਖੀਰ ਤੇਜ ਗੁਰਬਾਣੀ ਨਹੀਂ ਹੈ। ਫਿਰ ਉਹਨਾਂ ਨੇ ਦੂਸਰੇ ਐਸਾ ਇੱਕ ਪੰਥ ਉੱਠਿਆ ਪਸੌੜੀਏ, ਉਹਨਾਂ ਨੇ ਕਿਹਾ ਵੀ ਨਹੀਂ ਜਿਹੜੇ ਸਵਈਏ ਉਹ ਵੀ ਗੁਰਬਾਣੀ ਨੇ, ਜਿਹੜੀ ਭਗਤਾਂ ਬਾਣੀ ਇਹ ਵੀ ਨਹੀਂ, ਜਿਹੜੇ ਗੁਰੂ ਦੀ ਬਾਣੀ ਨਹੀਂ, ਉਹ ਭਗਤਾਂ ਦੀ ਬਾਣੀ ਕਿਉਂ ਸਿੱਖ ਬਣ, ਭਗਤਾਂ ਦੇ ਚੇਲੇ ਉਹ ਜੀ ਸਾਰਾ ਹੀ ਇਸ ਤਰ੍ਹਾਂ। ਚਲੋ ਫਿਰ ਹੁੰਦੇ ਹੁੰਦੇ ਤੇ ਉਹਨਾਂ ਨੇ ਇਹ ਕਹਿੰਦੇ ਸਾਡੀ 50 ਸਾਲਾ ਖੋਜ ਹੈ, ਹੋਰ ਵੀ ਜਿਹੜੇ ਉਸ ਤਰ੍ਹਾਂ ਦੇ ਹੈਗੇ ਉਹਨਾਂ ਦੇ ਅੱਗੇ ਤੋਂ ਅੱਗੇ ਉਹ ਲੋਭ ਮਾਇਆ ਦੇ ਵਿੱਚ ਫਸੇ ਹੋਏ, ਉਹਨਾਂ ਨੇ ਕਹਿੰਦੇ ਬੜੀ ਖੋਜ ਹੈ, ਬੜਾ ਵਿਦਵਾਨ ਹੈ, ਇਸ ਤਰ੍ਹਾਂ ਦੀ 50 ਸਾਲਾ ਖੋਜ ਹੈ। ਕਿੱਥੇ ਕਿੱਥੇ ਦੀ ਜੀ? ਇੱਕ ਤਾਂ ਪਟਨਾ ਸਾਹਿਬ, ਇੱਕ ਛੋਟੀ ਚੀਜ਼ ਨੂੰ ਨਾ ਲਓ, ਤਖ਼ਤ ਲਓ, ਇਹ ਤਖ਼ਤਾਂ 'ਤੇ ਜ਼ਿਆਦਾ ਛੱਡਦਾ, ਉੱਥੇ ਦੀ ਗੱਲ ਜ਼ਿਆਦਾ ਬਣਦੇ ਲੋਕ, ਅਤੇ ਭਾਵਾਂ ਠਾਗੀ ਕਹਿ ਦੇਣ, ਭਾਵਾਂ ਪਿੱਛੋਂ ਝੂਠੀ ਬੋਲਣ, ਅਕਾਲ ਤਖ਼ਤ, ਅਕਾਲ ਤਖ਼ਤ ਦਾ ਹੁਕਮ ਹੈ, ਉੱਥੇ ਦਾ ਹੁਕਮ ਹੈ। ਇਹ ਹੁਕਮਾਂ 'ਚ ਕੋਈ ਮਹਾਰਾਜ ਕਸਰ ਛੱਡ ਗਏ? 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ, ਇਹ ਨਵੇਂ ਹੁਕਮ ਨਿਕਲਦੇ ਨੇ ਹੁਣ? ਤੇ ਜੇ ਕਿਸੇ ਨੂੰ ਗਲਤ ਹੈ ਕੰਮ ਕਰਦਾ, ਤੇ ਉਹ ਜਿਹੜੇ ਭਾਈ ਰਹਿਤ ਪੈ ਸਹਿਤ ਨੇ ਜਿੱਥੇ ਉਹ ਕਹਿੰਦੇ ਵੀ ਭਾਈ ਆ ਤੈਨੂੰ ਪ੍ਰਾਸ਼ਿਤ ਕਰ ਲੈ, ਅਕਾਲ ਤਖ਼ਤ ਸਾਹਿਬ ਦਾ 6ਵੇਂ ਪਾਤਸ਼ਾਹ ਕਰਕੇ ਸਤਿਕਾਰ ਹੈ, ਹਰਿਮੰਦਰ ਸਾਹਿਬ ਦਾ ਜੇ ਗੁਰੂ ਰਾਮਦਾਸ ਸਾਹਿਬ ਕਰਕੇ ਉਹ ਆਪਣੇ ਥਾਂ ਹੈ। ਸੋ ਇਸ ਤਰ੍ਹਾਂ ਦੀਆਂ ਠੱਗੀਆਂ ਵੱਗੀਆਂ ਕਰਕੇ ਉਹਨਾਂ ਨੇ ਕਿਹਾ ਵੀ ਪਟਨੇ ਸਾਹਿਬ ਵੀ ਨਹੀਂ ਹੈ, ਉੱਥੇ ਐਸੇ ਸਰੂਪ ਨੇ ਜਿਨ੍ਹਾਂ 'ਚ ਰਾਗ ਮਾਲਾ ਨਹੀਂ ਹੈ, ਮੰਦਾਵਣੀ 'ਤੇ ਭੋਗ ਪੈਂਦਾ ਹੈ, ਅਤੇ ਉੱਥੇ ਇੰਨੇ ਸਰੂਪ ਹੈ, ਇਸ ਤਰ੍ਹਾਂ ਦਮਨੇ ਸਾਹਿਬ ਵੀ ਹੈ ਨੇ, ਇਸ ਤਰ੍ਹਾਂ ਹਜ਼ੂਰ ਸਾਹਿਬ ਵੀ ਹੈ ਨੇ, ਇਸੇ ਤਰ੍ਹਾਂ ਹੀ ਕੇਸਗੜ੍ਹ ਦਾ ਨਾਮ ਲੈ ਲਓ, ਉੱਥੇ ਖੋਜ ਤਾਂ ਹੋ ਚੁੱਕੀ ਹੈ, ਹੋਰ ਵੀ ਜਿੱਥੇ ਜਿੱਥੇ ਉਹ ਹੈ ਨੇ। ਮੈਂ ਕਿਹਾ ਇਹ ਬੜੀ ਅਸਚਰ ਦੀ ਗੱਲ ਹੈ। ਮੈਂ ਤਾਂ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਨੇ ਬਹੁਤ ਵਿੱਦਿਆ ਦਾ, ਗੁਰਬਾਣੀ ਦਾ ਪ੍ਰੇਮ ਅਭਿਆਸ ਦੇ ਉਹਨਾਂ ਦੇ ਤਾਂ ਹੱਡਾਂ 'ਚ ਹੀ ਰਚੀ ਪਈ ਸੀ, ਔਰ ਇੰਨੇ ਸਰੂਪ ਉਹਨਾਂ ਨੇ ਕਦੇ ਨਹੀਂ ਕਿਹਾ, ਅਤੇ ਅੱਗੇ ਵੀ ਮੈਂ ਕਦੇ ਨਹੀਂ ਸੁਣਿਆ ਵੀ ਕੋਈ ਐਸਾ ਸਰੂਪ ਜਿੱਥੇ ਰਾਗ ਮਾਲਾ ਨਾ ਹੋਵੇ। ਮੈਂ ਵੀ ਚੰਗਾ ਦੇਖੋ ਉੱਥੇ ਜਾ ਕੇ, ਪਟਨੇ ਸਾਹਿਬ ਗ੍ਰੰਥੀ ਇਕਬਾਲ ਸਿੰਘ ਸੀ, ਉਹਨੇ ਕਿਹਾ ਵੀ ਇੱਥੇ ਕੋਈ ਐਸਾ ਸਰੂਪ ਨਹੀਂ ਜਿੱਥੇ ਨਾ ਹੋਵੇ। ਇਸ ਤਰ੍ਹਾਂ ਹਜ਼ੂਰ ਸਾਹਿਬ ਦੇਖਿਆ, ਦਮਨੋਏ ਸਾਹਿਬ ਦੇਖਿਆ, ਫਿਰ ਕੀ ਹੋਇਆ? ਵੀ ਇਸ 'ਤੇ ਚੰਗਾ ਵੀ ਜਿਹੜਾ ਐਸਾ ਨਿਸ਼ਚਾ ਡੁਲਾਉਣ ਵਾਲਾ ਅਤੇ ਉਹਦੀ ਖੋਜ 'ਤੇ ਜਿਹੜੇ ਉਹਨਾਂ ਦੇ ਨਾਲ ਨੇ, ਫਿਰ ਰੌਲਾ ਰੂਲਾ ਪਿਆ। ਜਦੋਂ ਸੰਗਤਾਂ ਦੇ ਵਿੱਚ ਨਹੀਂ ਹੋਣਾ, ਜਿਹੜੇ ਕੋਈ ਪੜ੍ਹਨ ਲਿਖਣ ਵਾਲੇ ਉਹਨਾਂ ਨੂੰ ਤਾਂ ਪਤਾ ਹੈ, ਉਹ ਫਿਰ ਇੱਧਰ ਉੱਧਰ ਜਾਂ ਹੋਰ ਚੀਜ਼ ਹੈ। ਇਹ ਤਾਂ ਹੁਣ ਅਸੀਂ ਜਿਹੜੇ ਗੁਰੂ ਬਣਨ ਵਾਲੇ ਹੈ, ਵੀ ਉਹਦੇ 'ਤੇ ਕਿੰਤੂ ਪ੍ਰੰਤੂ ਕਰਨਾ, ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰੂਪ ਉਹਨੂੰ ਮੱਥਾ ਟੇਕ ਦਿੱਤਾ, ਗੁਰਤਾ ਗੱਦੀ ਦੇ ਦਿੱਤੀ, ਉਹ 'ਤੇ ਨਿਸ਼ਚਾ ਨਹੀਂ, ਉਹ 'ਤੇ ਬਾਣੀ 'ਤੇ ਕਿਉਂ? ਪਰ ਉੱਥੇ ਜਿਹੜੀ ਸੁਸਾਇਟੀ ਹੈ ਗੁਰਦੁਆਰਿਆਂ ਦੇ ਉੱਤੇ, ਜਿਨ੍ਹਾਂ ਦਾ ਕਬਜ਼ਾ ਹੈ ਜਾਂ ਅਕਾਲ ਤਖ਼ਤਾਂ ਦੇ, ਉਹਨਾਂ ਨੂੰ ਤੁਸੀਂ ਜਦੋਂ ਦੇਖੋਗੇ, ਇਹਨਾਂ ਦੀ ਰਹਿਣੀ ਕੀ ਹੈ? ਸਿੱਖੀ ਦੀ ਹੈਗੀ ਹੈ? ਕਿੰਨੀ ਕੁ ਗੁਰਬਾਣੀ ਨੂੰ ਮੰਨਦੇ ਨੇ, ਜਾਂ ਹੇਰਾ ਫੇਰੀ ਠੱਗੀਆਂ ਤੋਂ ਬਚੇ ਨੇ, ਤੇ ਜਾਂ ਉਹਨਾਂ ਦਾ ਇੱਕ ਤਾਂ ਬਾਣੀ ਪੜ੍ਹਨੀ ਵੀ ਉਹ ਨਿਤਨੇਮ ਹੈਗਾ, ਜਾਂ ਬਾਣੀ ਕੰਠ ਜਾਂ ਹੋਰ ਜਿਹੜੀ ਚੀਜ਼ ਹੈ, ਤੇ ਦੂਸਰਾ ਆਪਣੇ ਕੋਈ ਨਾਮ ਅਭਿਆਸ ਹੈਗਾ, ਇਹ ਦੇਖਣਾ ਚਾਹੀਦਾ। ਤੇ ਹੈਗੇ ਉਹ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਇਹ ਸਾਡੀ ਸਿੱਖਿਆ ਦੀ ਸਿੱਖੀ ਤੇ ਜੇ ਕਹਿੰਦੇ ਜੀ ਪ੍ਰਤੀਨਿਧ ਜਮਾਤ ਹੈ ਸਿੱਖਾਂ ਦੀ, ਉਹ ਗੱਲ ਕਿਵੇਂ ਬਣੇ ਕਲਯੁਗ ਹੈ? ਉਹ ਕਹਿੰਦੇ ਅੱਜ ਉਹ ਤਾਂ ਬਣਦੇ, ਅਸੀਂ ਇਹ ਐਵੇਂ ਬਣਦੇ ਹਾਂ, ਸਾਨੂੰ ਲੋਕ ਚੁਣਦੇ ਹੈ, ਹੁਣ ਤੁਸੀਂ ਵੀ ਆਪਾਂ ਵੀ ਸਾਵਧਾਨ ਹੋ ਜੀ ਜ਼ਰਾ ਪਿਛੁਣ ਲੱਗੀਆਂ। ਹੁਣ ਇੱਥੇ ਤਾਂ ਦੇਖ ਲਓ ਸੈਂਕੜੇ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਬਾਹਰ ਅੰਦਰ ਹੋਰ। ਉਹ ਕਹਿੰਦੇ ਵੀ ਇਹ ਚੁਣ ਕੇ ਆਈ ਹੈ ਮੈਂਬਰਾਂ ਦੇ ਨਾਲ ਪ੍ਰਧਾਨ ਬਣਦੇ, ਤੁਸੀਂ ਕਿਵੇਂ ਕਹਿੰਦੇ ਹੋ? ਤੇ ਇੱਕ ਗੁਰਮੁਖ ਸੀ, ਉਹ ਕਹਿੰਦਾ ਅੱਜ ਕੱਲ੍ਹ ਦਾ ਸਮਾਂ ਇਹ ਹੈ ਵੀ ਜਿਹੜਾ ਚੰਗਾ ਗੁਰਸਿੱਖ ਹੈ, ਬਾਣੀ ਪੜ੍ਹਨ ਵਾਲਾ ਹੈ ਔਰ ਨਿਖਿਧ ਚੀਜ਼ਾਂ ਤੋਂ, ਸ਼ਰਾਬ ਤੋਂ, ਹੋਰਨਾਂ ਚੀਜ਼ਾਂ ਤੋਂ ਬਚਿਆ ਹੋਇਆ ਹੈ ਸਾਰਾ, ਉਹਨੂੰ ਤੁਸੀਂ ਮੈਂਬਰ ਖੜਾ ਕੇ ਦੇਖ ਲਓ ਵੀ ਕਮੇਟੀ ਦਾ ਮੈਂਬਰ ਬਣ, ਉਹਨੂੰ ਕਿਸੇ ਨੇ ਕਰਨਾ ਨਹੀਂ ਦੂਜੇ ਨੂੰ ਖੜਾ ਕੇ, ਜਿਹੜਾ ਚੋਰੀ ਛੱਪੀ ਜਾਏ ਚੀਜ਼ਾਂ ਖਾਂਦਾ ਤੇ ਰਹਿ ਪੈ, ਜਿਹੜੀ ਕੋਈ ਨਹੀਂ ਉਹਨੂੰ ਇਹ ਕਾਮਯਾਬ ਕਰਨੀ। ਮੈਂ ਠੀਕ ਹੈ, ਬਿਲਕੁਲ ਠੀਕ ਹੈ, ਕੋਈ ਹੋਊਗਾ ਇੱਕ ਅੱਧਾ ਵਿੱਚ ਜਾਂ ਹੋਰ ਜਿਹੜੀ ਚੀਜ਼ ਹੈ, ਇਹ ਸਾਡੀ ਦਸ਼ਾ ਹੈ, ਇਸ ਨੂੰ ਸੁਧਾਰ ਲਈਏ ਤੇ ਬਹੁਤ ਚੰਗਾ ਹੋਊਗਾ, ਨਹੀਂ ਤਾਂ ਵਿਰਲੇ ਵਿਰਲੇ ਤਾਂ ਮਹਾਰਾਜ ਨੇ ਜਿਹਨਾਂ 'ਤੇ ਕਿਰਪਾ ਉਹ ਰਹਿਣੇ ਹੀ ਹੈ, ਉਹ ਬਹੁਤਾ ਫਿਰ ਦਖਲ ਨਹੀਂ ਦਿੰਦੇ, ਉਹ ਇੱਧਰ ਲੱਗੇ ਰਹਿੰਦੇ। ਉਹ ਸਾਰਾ ਕੁਝ ਹੁੰਦਿਆਂ ਹੋਇਆ ਫਿਰ ਇਹਨੂੰ ਕਹਿੰਦੇ ਜੀ ਇਹ ਲਾਓ, ਜੇ ਕਿਸੇ ਨੂੰ ਗਲਤੀ ਹੋ ਜਾਏ ਤਾਂ ਉਹਦੇ ਨਾਲ ਦੇ ਵੀ ਬੰਦੇ ਅਸੀਂ ਅਕਾਲ ਤਖਦੇ ਹਾਂ। ਸੁਪਰੀਮ ਹੈ ਕੌਣ ਕਹਿੰਦੇ? ਸੁਪਰੀਮ ਬਣਾਉਣ ਵਾਲੇ ਤਾਂ ਉਹਨਾਂ ਦੀ ਪਿੱਠ ਦੇ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ, ਤੇ ਫਿਰ ਕਿਵੇਂ ਹੋਊਗੀ? ਸੋ ਐਸੀ ਜਾਂ ਹੋਰ ਇਹ ਰੇੜਕਾ ਜਾਂ ਕੋਈ ਰੌਲੇ ਰੂਲੇ ਪਾਉਂਦੇ ਨੇ ਜਾਂ ਐਸੀ ਗੱਲ ਜਾਂ ਹੋਰ ਚੀਜ਼ ਉਹ ਫਿਰ ਹੋਰ ਗੱਲਾਂ ਕੱਢ ਲੈਂਦੇ ਨੇ, ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਹੋ ਰਹੀਆਂ ਨੇ, ਠੱਗੀਆਂ ਵਗੀਆਂ ਜਾਣੀ ਇਹ ਕ੍ਰਿਸ਼ਨਾ ਜਾਂ ਪਦਾਰਥਾਂ 'ਚ ਉੱਧਰ ਉਹਨਾਂ ਨੂੰ ਪੈਸਾ ਮਿਲਦਾ ਹੈ, ਹੋਰ ਚੀਜ਼ ਹੈ ਚੰਗਾ ਇਹ ਜਿਹੜਾ ਕੋਈ ਬਚ ਜਾਊਗਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਨਿਸ਼ਕਾਮਤਾ ਹੀ ਜਿਹੜੀ ਹੈ ਨਾ, ਇੱਕ ਤਾਂ ਸਹਿਜ ਹੀ ਹੈ ਵੀ ਸਾਡੀਆਂ ਲੋੜਾਂ ਨੇ ਵੀ ਜੀ ਕਣਕ ਪਦਾਰਥ ਨਹੀਂ ਹੈ ਜੀ, ਹੋਰ ਬੜੀ ਮੁਸ਼ਕਿਲ ਹੈ ਜੀ, ਜਾਂ ਕਿਸੇ ਨੂੰ ਬਿਮਾਰੀ ਹੈ, ਰੋਗ ਹੈ ਤੇ ਹੋਰ ਚੀਜ਼ਾਂ ਵੀ ਉਹ ਪੂਰੀਆਂ ਮਹਾਰਾਜ ਇੱਕ ਸਮਾਨ ਦੀ ਦ੍ਰਿਸ਼ਟੀ ਜਿਹੀ ਦੇ ਨਾਲ ਹੋ ਜਾਂਦੀਆਂ ਨੇ। ਇਹ ਵੱਡਾ ਮੈਦਾਨ ਹੈ ਜਿਹੜਾ ਸੰਗਤਾਂ ਨੂੰ ਭਰਮਾਉਣਾ ਤੇ ਹੋਰ ਤੋਂ ਉਹਨਾਂ ਨੂੰ ਪੈਸੇ ਮਿਲਣੇ ਤੇ ਜਾਇਦਾਦਾਂ ਬਣਨੀਆਂ ਤੇ ਉਹਨਾਂ ਦੀ ਰਹਿਣੀ ਬਹਿਣੀ ਜਿਹੜੀ ਉਹ ਤੁਸੀਂ ਕੁਛ ਵੀ ਨਹੀਂ ਦੇਖੋਗੇ।